ਇੱਕ ਮਹਾਂਪੁਰਸ਼ਾਂ ਨੇ ਇਸ ਸਵਾਲ ਦਾ ਉੱਤਰ ਬੜਾ ਸੋਹਣਾ ਦਿੱਤਾ। ਜਿਵੇਂ ਅਸੀਂ ਲੋਕ ਕਹਿੰਦੇ ਹਾਂ, ਲਓ ਜੀ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਕੇ ਕੀ ਲਾਭ ਹੋਣਾ ਹੈ। ਸੱਚ ਜਾਣੂ, ਅਸੀਂ ਗੁਰੂ ਜੀ ਦੀ ਗੁਰਮਤ ਨੂੰ ਵੀ ਕਰਮ ਕਾਂਡ ਕਹਿ ਕਹਿ ਕੇ ਛੱਡੀ ਗਏ। ਉਹਦੇ ਛੱਡਣ ਕਰਕੇ ਤਾਂ ਅੰਦਰ ਰੁੱਖਾਪਣ ਆ ਗਿਆ, ਉਹਦੇ ਛੱਡਣ ਕਰਕੇ ਤਾਂ ਅੰਦਰ ਰਸ ਨਹੀਂ ਭਰਿਆ। ਅਸੀਂ ਸਾਈਂ ਦੇ ਸਿਮਰਨ ਨੂੰ ਵੀ ਇੱਕ ਤਰਕ ਦੀ ਨਜ਼ਰ ਨਾਲ ਤੱਕਿਆ, ਤਰਕ ਦੇ ਨਜ਼ਰੀਏ ਨਾਲ ਤੱਕਿਆ। ਪੁੱਛਿਆ ਗਿਆ ਕਿ ਰਸਨਾ ਤੋਂ ਜਪ ਕਰਾਂਗੇ ਤਾਂ ਕੀ ਹੋ ਜਾਂਦਾ ਹੈ? ਉਹਨਾਂ ਗੁਰਮੁਖਾਂ ਨੇ ਉੱਤਰ ਦਿੱਤਾ ਕਿ ਜਦੋਂ ਅਸੀਂ ਭੋਜਨ ਛਕਦੇ ਹਾਂ ਤਾਂ ਅਰੋਗ ਬੰਦਾ, ਤੰਦਰੁਸਤ ਬੰਦਾ ਆਪਣੇ ਮੂੰਹ ਦੇ ਨਾਲ ਦੰਦਾਂ ਵਿੱਚ ਦੰਦਾਂ ਨਾਲ ਭੋਜਨ ਚਬਾਉਂਦਾ, ਜੀਭ ਨਾਲ ਰਸ ਚੱਖਦਾ। ਕੀ ਆਪਾਂ ਭੋਜਨ ਛਕਣ ਤੋਂ ਬਾਅਦ ਘਰ ਵਿੱਚ ਕੋਈ ਇਹੋ ਜਿਹੀ ਥਾਂ ਬਣਾਈਏ ਕਿ ਜਿੱਥੇ ਕਹੀਏ ਹੁਣ ਮੈਂ ਰੋਟੀ ਖਾ ਲਈਏ ਅਤੇ ਮੈਨੂੰ ਘੱਟੋ ਘੱਟ 2 ਘੰਟੇ ਦਾ ਸਮਾਂ ਚਾਹੀਦਾ, ਇਸ ਖੁਰਾਕ ਵਿੱਚੋਂ ਖੂਨ ਵੀ ਮੈਂ ਪੈਦਾ ਕਰਨਾ, ਇਸ ਖੁਰਾਕ ਵਿੱਚੋਂ ਮੈਂ ਮਿੱਝ ਵੀ ਪੈਦਾ ਕਰਨੀ, ਇਸ ਖੁਰਾਕ ਵਿੱਚੋਂ ਮੈਂ ਖੱਡੀਆਂ ਵਿੱਚ ਸ਼ਕਤੀ ਵੀ ਭਰਨੀ ਹੈ। ਪਿਆਰਿਓ, ਸਾਨੂੰ ਸਿਰਫ ਪਤਾ ਓਨੀ ਦੇਰ ਜਿੰਨੀ ਦੇਰ ਤੱਕ ਇੱਕ ਕੰਠ ਤੋਂ ਉੱਪਰ ਭੋਜਨ ਛਕਿਆ ਜਾ ਰਿਹਾ ਹੈ। ਛਕਣ ਤੋਂ ਬਾਅਦ ਤਾਂ ਮੇਰੇ ਵਿਧਾਤੇ ਨੇ ਇਹੋ ਜਿਹੀ ਜੁਗਤ ਬਣਾ ਦਿੱਤੀ, ਆਪਣੇ ਆਪ ਉਹਦਾ ਖੂਨ ਬਣਦਾ, ਆਪਣੇ ਆਪ ਤਾਕਤ ਮਿਲਦੀ ਹੈ। ਜੇ 8 ਪੈਰਾਂ ਵਿੱਚ ਜਾਂ 4 ਪੈਰਾਂ ਵਿੱਚ ਛਕਿਆ ਹੋਇਆ ਭੋਜਨ ਆਪਣੇ ਆਪ ਤਨ ਨੂੰ ਤਾਕਤ ਦਿੰਦਾ ਹੈ, ਤੇ ਪਿਆਰਿਆ ਅੰਮ੍ਰਿਤ ਵੇਲੇ ਤੇਰਾ ਜਪਿਆ ਹੋਇਆ ਨਾਮ ਤੇਰੇ ਰੋਮ ਰੋਮ ਵਿੱਚ ਆਪਣੇ ਆਪ ਰਾਜਾ ਹੈ। ਜੇ ਭੋਜਨ ਰਚਦਾ ਹੈ ਤੇ ਭਜਨ ਕਿਉਂ ਨਹੀਂ ਰਚੇਗਾ? ਜੇ ਸਾਡੀ ਜੀਭ ਨਾਲ ਜਪਿਆ ਹੋਇਆ ਇਹ ਸਾਡੇ ਤਨ ਦੇ ਰੋਮ ਰੋਮ ਵਿੱਚ ਕਿਉਂ ਨਹੀਂ ਰਚੇਗਾ? ਦੂਸਰੀ ਬੇਨਤੀ ਕਿ ਆ ਰੁੱਖ ਸਾਡੇ ਸਾਹਮਣੇ ਖਲੋਤੇ ਨੇ, ਜਪ ਤਪ ਕਾ ਬੰਦ ਬੇੜਲਾ ਸਿੱਖਾਂ ਤੂੰ ਜਪ। ਰੁੱਖਾਂ ਨੂੰ ਕਦੀ ਕਿਸੇ ਨੇ ਪੱਤਿਆਂ ਉੱਤੇ ਪਾਣੀ ਨਹੀਂ ਭਰਿਆ, ਕਿਸੇ ਨੇ ਰੁੱਖ ਦੀਆਂ ਸ਼ਾਖਾਵਾਂ ਨੂੰ ਤੋੜ ਕੇ ਉਹਦੇ ਵਿੱਚ ਪਾਣੀ ਨਹੀਂ ਭਰਿਆ, ਰੁੱਖ ਦੇ ਫਲ ਖੋਲ੍ਹ ਕੇ ਉਹਨਾਂ ਦੇ ਛਿਲਕਿਆਂ ਵਿੱਚ ਰਸ ਨਹੀਂ ਭਰਿਆ। ਮਾਲੀ ਨੂੰ ਪੁੱਛੋ ਕਿ ਰੁੱਸ ਰੁੱਖ ਦੇ ਸ਼ਿਖਰ 'ਤੇ ਫਲ ਲੱਗਾ ਹੈ ਅਤੇ ਫਲ ਦੇ ਵਿੱਚ ਰਸ ਕਿਵੇਂ ਆ ਗਿਆ? ਕਦੀ ਤੂੰ ਇਸ ਦੇ ਸ਼ਿਖਰ ਉੱਤੇ ਪਾਣੀ ਚੋਇਆ ਸੀ? ਕਦੀ ਤੂੰ ਇਹਦੇ ਫੁੱਲਾਂ ਅਤੇ ਪੱਤਿਆਂ ਉੱਤੇ ਪਾਣੀ ਦੀ ਵਰਖਾ ਕੀਤੀ? ਅਤੇ ਮਾਲੀ ਕਹੇਗਾ, ਨਹੀਂ, ਮੈਂ ਤਾਂ ਸਿਰਫ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਦਿੱਤਾ ਅਤੇ ਜੜ੍ਹਾਂ ਦਾ ਕਾਸ ਇਹੋ ਜਿਹਾ ਕਿ ਜੜ੍ਹਾਂ ਦੀ ਸ਼ਕਤੀ ਰੁੱਖ ਦੀ ਟਾਣੀ ਟਾਣੀ ਵਿੱਚ ਆਪਣੇ ਆਪ ਰਚ ਗਈ। ਜੇ ਰੁੱਖ ਦੀ ਇੱਕ ਬ੍ਰਿਕਸ਼ ਦੀ ਜੜ੍ਹ ਵਿੱਚ ਦਿੱਤਾ ਹੋਇਆ ਪਾਣੀ, ਰੁੱਖ ਦੇ ਪੱਤੇ ਪੱਤੇ, ਫੁੱਲ ਫੁੱਲ, ਨਿੱਕੇ ਤੋਂ ਨਿੱਕੇ ਫਲ ਵਿੱਚ ਉਹਦਾ ਸੰਚਾਰ ਹੋ ਜਾਂਦਾ ਹੈ, ਗੁਰੂ ਕੇ ਸਿਖਾ ਤੂੰ ਇਸ ਜੜ੍ਹ ਵਿੱਚ ਨਾਮ ਟਿਕਾ ਤਾਂ ਸਹੀ, ਤੇਰੇ ਰੋਮ ਰੋਮ ਵਿੱਚ ਆਪਣੇ ਆਪ ਹੀ ਸੰਚਾਰ ਹੋਵੇਗਾ, ਟਿਕਾਏਗਾ। ਜੇ ਉਹਨੇ ਪਾਣੀ ਪਾਇਆ ਤਾਂ ਸੰਚਾਰ ਹੋਇਆ, ਜੇ ਬਾਣੀ ਪਾਏਗਾ ਤਾਂ ਸੰਚਾਰ ਹੋਵੇਗਾ। ਇਹੀ ਕਾਰਨ ਕਿ ਜਦੋਂ ਗੁਰੂ ਕੇ 5 ਲਾਲ ਸਾਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਅਤੇ ਉਸ ਵੇਲੇ ਅਸੀਂ ਸ਼ਬਦ ਵਰਤਨੇ ਹਾਂ ਕਿ ਅੱਜ ਅੰਮ੍ਰਿਤ ਸੰਚਾਰ ਹੈ, ਅਤੇ ਇਹ ਅਤ ਲਾਜ਼ਮੀ ਹੈ ਹਰ ਸਿੱਖ ਲਈ। ਅਸੀਂ ਕਹਿੰਦੇ ਹਾਂ ਬਾਕੀ ਸਾਡੀ ਰਹਿਤ ਪੂਰੀ ਹੈ ਜੀ, ਅਸੀਂ ਅੰਮ੍ਰਿਤ ਨਹੀਂ ਛਕਿਆ। ਆਮ ਕਹਿੰਦੇ ਮਨ ਬੜਾ ਸਾਫ਼ ਹੈ, ਕਦੀ ਚੋਰੀ ਨਹੀਂ ਕੀਤੀ, ਕਦੀ ਠੱਗੀ ਨਹੀਂ ਮਾਰੀ, ਕਿਤੇ ਝੂਠ ਨਹੀਂ ਬੋਲਿਆ। ਆਪਣੇ ਮਨ ਦੀ ਵਿਆਖਿਆ ਆਪ ਹੀ ਬੰਦਾ ਕਰੀ ਜਾਂਦਾ ਹੈ। ਗੁਰੂ ਜੀ ਨੇ ਤੋਂ ਪੁੱਛ ਵੀ ਤੇਰੇ ਮਨ ਬਾਰੇ, ਗੁਰੂ ਜੀ ਕੀ ਕਹਿੰਦੇ? ਮੈਂ ਆਹ ਕੁਛ ਹਾਂ। ਪਰ ਪਿਆਰਿਓ ਦੇਖੋ, ਅਸੀਂ ਕਹੀਏ ਵੀ ਸਾਡੇ ਮਨ ਵਿੱਚ ਸਿੱਖੀ ਹੈ, ਇੱਕ ਗੱਲ ਯਾਦ ਰੱਖਿਓ, ਜੋ ਅਦ੍ਰਿਸ਼ਟ ਮਨ ਵਿੱਚ ਹੈ ਉਹ ਦ੍ਰਿਸ਼ਟਮਾਨ ਜ਼ਰੂਰ ਹੁੰਦਾ ਹੈ। ਜੇ ਸਿੱਖੀ ਅੰਦਰ ਹੈ ਨਾ, ਉਹਨੇ ਦ੍ਰਿਸ਼ਟਮਾਨ ਜ਼ਰੂਰ ਹੋਣਾ, ਕੋਈ ਦੁਨੀਆਂ ਦੀ ਤਾਕਤ ਉਹਨੂੰ ਰੋਕ ਨਹੀਂ ਸਕੇਗੀ। ਅਦ੍ਰਿਸ਼ਟ ਚੀਜ਼ ਸਰੀਰ ਦੀ ਕਦੀ ਦ੍ਰਿਸ਼ਟਮਾਨ ਹੋਣ ਤੋਂ ਰੋਕ ਸਕਿਆ? ਬੰਦਾ ਹੋਵੇ ਡਰਿਆ, ਮਨ ਵਿੱਚ ਹੋਵੇ ਡਰ, ਉੱਤੋਂ ਭਾਵੇਂ ਹੱਸ ਹੱਸ ਕੇ ਕਹਿ ਕੋਈ ਪਰਵਾਹ ਨਹੀਂ, ਪਰ ਪਿਆਰਿਓ ਅੰਦਰ ਦਾ ਡਰ ਉਹਦੇ ਚਿਹਰੇ ਦੇ ਰੰਗ ਤੋਂ ਬੋਲ ਕੇ ਕਹਿ ਗਏ ਝੂਠੇ ਫਰੇਬ ਕਰਦਾ, ਅੰਦਰ ਇਹਦੇ ਡਰ ਟਿਕਿਆ। ਜੇ ਅੰਦਰ ਦਾ ਡਰ ਹੈ, ਹੱਸੀ ਵੀ ਜਾਏ ਤੇ ਤਾਂ ਵੀ ਉਹ ਡਰ ਬਾਹਰ ਦ੍ਰਿਸ਼ਟਮਾਨ ਹੁੰਦਾ ਹੈ। ਮਨੁੱਖ ਦੇ ਅੰਦਰ ਕ੍ਰੋਧ ਹੋਵੇ, ਗੁੱਸਾ ਹੋਵੇ, ਤੇ ਜੇ ਕਹੀ ਜਾਏ ਲਓ ਜੀ ਨਹੀਂ ਮੈਨੂੰ ਕੋਈ ਗੁੱਸਾ ਨਹੀਂ, ਪਰ ਉਹਦੇ ਮੱਥੇ ਦੀ ਤਿਊੜੀ ਕਹੇਗੀ ਇਹ ਜ਼ਬਾਨ ਤੋਂ ਕਹਿੰਦਾ ਗੁੱਸਾ ਨਹੀਂ, ਪਰ ਅੰਦਰ ਦੀ ਅਦ੍ਰਿਸ਼ਟ ਪ੍ਰਵਿਰਤੀ ਨੇ ਇਹਦੇ ਚਿਹਰੇ ਤੋਂ ਗੁੱਸਾ ਦ੍ਰਿਸ਼ਟਮਾਨ ਕੀਤਾ ਹੈ। ਜੇ ਅਸੀਂ ਕਹੀਏ ਜੀ ਅੰਦਰ ਸਾਡੇ ਹੈ ਪਰ ਬਾਹਰ ਦੀ ਲੋੜ ਨਹੀਂ, ਇਹ ਕਿਉਂ ਨਹੀਂ ਕਹਿ ਦਿੰਦੇ ਸਾਡੇ ਅੰਦਰ ਆਤਮਾ ਹੈ ਸਰੀਰ ਦੀ ਲੋੜ ਨਹੀਂ? ਅਦ੍ਰਿਸ਼ਟ ਆਤਮਾ ਵੀ ਤਾਂ ਸਫ਼ਰ ਕਰੇਗੀ ਜੇ ਤੇਰੇ ਕੋਲ ਦ੍ਰਿਸ਼ਟਮਾਨ ਸਰੀਰ ਹੋਵੇਗਾ। ਜੇ ਸਰੀਰ ਨਹੀਂ, ਇਸ ਦੇਹੀ ਕੋ ਸਿਮਰਹਿ ਦੇਵ, ਦੇਵਤੇ ਲੋਚਦੇ ਨੇ, ਆਤਮਾ ਅਦ੍ਰਿਸ਼ਟ ਹੈ ਦਿਸਦੀ ਨਹੀਂ, ਪਰ ਉਹਦੀ ਸਾਖੀ ਭਰਦਾ ਸਾਡਾ ਤਨ ਕਿ ਇਸ ਮਨੁੱਖ ਦੇ ਅੰਦਰ ਆਤਮਾ ਹੈ। ਅਦ੍ਰਿਸ਼ਟ ਚੀਜ਼ ਤਨ ਦੀ ਸਰੀਰ ਉੱਪਰ ਪ੍ਰਭਾਵ ਪਾਉਂਦੀ ਹੈ। ਜਿਸ ਦਾਤੇ ਦੀ ਅੰਦਰ ਸਿੱਖੀ ਹੋਵੇਗੀ, ਮਨ ਕਰਕੇ ਸਿੱਖੀ ਕਹਿੰਦੇ ਹਾਂ, ਅਤੇ ਫਿਰ ਪਿਆਰਿਓ ਜਿੰਨਾ ਮਨ ਦੇ ਦਿੱਤੇ ਉਹ ਤਨ ਨੂੰ ਲੁਕਾ ਕੇ ਨਹੀਂ ਰੱਖਦੇ, ਮਨ ਦੇਣ ਵਾਲੇ ਤਾਂ ਤਨ ਵੀ ਸਮਰਪਿਤ ਕਰ ਦਿੰਦੇ। ਜੇ ਕਹੀਏ ਜੀ ਮੈਂ ਤਨ ਕਰਕੇ ਨਹੀਂ ਮਨ ਕਰਕੇ, ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਸਤਿਗੁਰੂ ਕੇ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਬਾਣੀਆਂ ਦਾ ਪਾਠ ਇਕਾਗਰ ਹੋ ਕੇ ਕਰਦੇ ਨੇ। ਫਿਰ ਉਹੀ ਵੀ ਸਾਨੂੰ ਦੱਸ ਦਿੱਤਾ ਵੀ ਅੰਮ੍ਰਿਤ ਵੇਲੇ ਨਿਤਨੇਮ ਵੀ ਆ ਕਰਿਆ ਜੇ। ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਬਾਣੀ ਦੀ ਪਾਰਸ ਕਲਾ, ਗੁਰੂ ਗ੍ਰੰਥ ਸਾਹਿਬ ਦੀ ਸਪਰਸ਼ਤਾ ਉਹਨਾਂ ਪੰਜ ਰੰਗ ਰਤੜਿਆਂ ਦੇ ਨੇਤਰਾਂ ਵਿੱਚੋਂ ਵਰਤਦੀ ਹੈ, ਉਹਨਾਂ ਪੰਜਾਂ ਦੇ ਮੁੱਖ ਤੋਂ ਵਰਤਦੀ ਹੈ। ਅਤੇ ਜਦੋਂ ਉਹ ਸਤਿਗੁਰੂ ਜੀ ਦੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ, 45 ਉਂਗਲਾਂ ਨਾਲ ਉਹਨਾਂ ਨੇ ਬਾਟੇ ਨੂੰ ਘੁੱਟ ਕੇ ਪਕੜਿਆ, ਕਿਉਂਕਿ ਪੰਜ ਉਂਗਲਾਂ ਇੱਕ ਇੱਕ ਗੁਰਮੁਖ ਪਿਆਰੇ ਦੇ ਹੱਥ ਵਿੱਚ ਖੰਡਾ ਹੈ, 10 ਨੇਤਰ 45 ਉਂਗਲਾਂ। ਅਤੇ ਪਿਆਰਿਓ ਤੁਸੀਂ ਕਦੀ ਦੇਖੋ ਕਿ ਉਹਨਾਂ ਦੇ ਤਨ ਦਾ ਇੱਕ ਇੱਕ ਰੋਮ ਜੇ ਅੰਦਰੋਂ ਟਿਕ ਕੇ ਜੀਵਨ ਪੈ ਕਮਾਉਂਦੇ ਨੇ, ਰੋਮ ਰੋਮ ਵਿੱਚੋਂ ਅੰਮ੍ਰਿਤ ਦੀ ਫੁਹਾਰ ਨਿਕਲਦੀ ਹੈ, ਅਤੇ ਉਹ ਅੰਮ੍ਰਿਤ ਉਹ ਆਮ ਜਲ ਨੂੰ ਗੁਰੂ ਕੀ ਬਾਣੀ ਅੰਮ੍ਰਿਤ ਬਣਾ ਦਿੱਤਾ, ਅਤੇ ਨਾਲ ਕਹਿ ਦਿੱਤਾ ਅੱਜ ਅੰਮ੍ਰਿਤ ਸੰਚਾਰ। ਸੰਚਾਰ ਦਾ ਅਰਥ ਸੀ ਕਿ ਅੱਜ ਤੋਂ ਬਾਅਦ ਤੇਰੇ ਅੰਦਰ ਰੋਮ ਰੋਮ ਵਿੱਚ ਅੰਮ੍ਰਿਤ ਚੱਲ ਪਏਗਾ। ਪਰ ਨਾਲ ਕਿਹਾ ਇਸ ਬਾਣੀ ਨੂੰ ਪੜ੍ਹਿਆ ਅਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਅਤੇ ਰੋਜ਼ ਤੂੰ ਗੁਰੂ ਕੀ ਬਾਣੀ ਨੂੰ ਇਕਾਗਰ ਹੋ ਕੇ ਪੜ੍ਹੀ ਅਤੇ ਤੇਰੇ ਰੋਜ਼ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇਗਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਜੋ ਸਾਹਿਬ ਨੇ ਅੱਜ ਬਚਨ ਕੀਤੇ ਕਹਿੰਦੇ ਨੇ ਪਿਆਰਿਆ ਜਪ ਦਾ ਬੇੜਾ ਬੰਨ, ਸਿਮਰਨ ਦਾ ਬੇੜਾ ਬੰਨ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਿਵੇਂ ਕਰੀਏ ਜਪ, ਕਿਵੇਂ ਕਰੀਏ ਸਿਮਰਨ? ਅਤੇ ਦਾਤਾ ਜੀ ਨੇ ਮਿਹਰ ਕਰਕੇ ਬਚਨ ਕੀਤੇ, ਭਾਂਡਾ ਧੋਏ ਬੈਸ ਧੂਪ ਦੇਵਹੋ ਤਉ ਦੁੱਧੈ ਕੋ ਜਾਵਹੁ, ਦੁੱਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵਹੁ, ਜਪਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਿਵੇਂ ਜਪ ਕਰੀਏ? ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪਹੋ ਤਬ ਮਥਿਐ ਇਨ ਵਿਦ ਅੰਮ੍ਰਿਤ ਪਾਹੋ। ਪਿਆਰਿਆ ਜਿਵੇਂ ਮਾਈ ਦੁੱਧ ਰਿੜਕਣ ਲੱਗਿਆਂ ਇੱਟੀਆਂ ਨੂੰ ਘੁੱਟ ਕੇ ਗੁੱਲੀਆਂ ਲੱਕੜ ਦੀਆਂ ਘੁੱਟ ਕੇ ਪਕੜਦੀ ਏ, ਉਹਨੂੰ ਛੱਡਦੀ ਨਹੀਂ, ਜਦੋਂ ਤੂੰ ਗੁਰੂ ਗੁਰੂ ਜਪਣਾ ਯਤਨ ਕਰ ਇਸ ਮਨ ਨੂੰ ਘੁੱਟ ਕੇ ਇਸ ਤਰ੍ਹਾਂ ਪਕੜ ਲਏ ਜਿਵੇਂ ਦੁੱਧ ਰਿੜਕਣ ਵੇਲੇ ਹੱਥਾਂ ਵਿੱਚੋਂ ਇੱਟੀਆਂ ਨਹੀਂ ਛੱਡੀਆਂ ਜਾਂਦੀਆਂ, ਲੱਕੜ ਦੀਆਂ ਗੁੱਲੀਆਂ ਨੂੰ ਛੱਡਦੇ ਨਹੀਂ, ਇਸ ਤਰ੍ਹਾਂ ਤੂੰ ਆਪਣੇ ਮਨ ਨੂੰ ਟਿਕਾ। ਫਿਰ ਦੂਸਰੀ ਬੇਨਤੀ, ਸਿਮਰਨ ਕਰਨ ਵਾਲਿਓ ਆਪ ਨੂੰ ਪਤਾ ਹੈ ਚੱਲਦਿਆਂ ਫਿਰਦਿਆਂ ਵੀ ਉਠਤ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ, ਇਹ ਵੀ ਅਵਸਥਾ ਹੈ ਕਿ ਮਨ ਰਾਮ ਨਾਮਾ ਬੇਦਿਅਲੇ ਜੈਸੇ ਕਨਕ ਕਲਾ ਚਿਤ ਮਾਂਡੀਏ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਪਰ ਹਾਂ ਇਹ ਹਾਥ ਪਾਉ ਜਿਹੜਾ ਕੰਮ ਕਰਨ ਵਾਲੀ ਖੇਡ ਕਰਕੇ ਚਿੱਤ ਤਾਂ ਜੁੜਦਾ, ਪਹਿਲਾਂ ਗੁਰਮੁਖ ਬੈਠ ਕੇ ਅਭਿਆਸ ਕੋਈ ਕਰੇ, ਇੱਕ ਆਸਣ 'ਤੇ ਬੈਠ ਕੇ ਗੁਰੂ ਗੁਰੂ ਜਪੇ। ਤਾਂ ਸਵਾਮੀ ਵਿਵੇਕਾਨੰਦ ਨੇ ਰਾਮਕਿਸ਼ਨ ਪਰਮਹੰਸ 'ਤੇ ਪ੍ਰਸ਼ਨ ਕੀਤਾ ਸੀ ਤਰਕ ਦੀ ਬੁੱਧੀ ਨਾਲ, ਕਹਿਣ ਲੱਗੇ ਪਰਮਹੰਸ ਜੀ ਨੂੰ ਕਿ ਤੁਸੀਂ ਕਹਿੰਦੇ ਹੋ ਕਿ ਅਭਿਆਸ ਇੱਕ ਥਾਂ 'ਤੇ ਬੈਠ ਕੇ ਕੀਤਾ ਜਾਏ, ਕਿ ਪ੍ਰਭੂ ਦੇਵ ਦੇ ਨਾਮ ਨੂੰ ਚੱਲਦਿਆਂ ਫਿਰਦਿਆਂ ਮੰਤਰ ਨਹੀਂ ਜਪਿਆ ਜਾ ਸਕਦਾ? ਪਰਮਹੰਸ ਜੀ ਦਾ ਉੱਤਰ ਸੀ ਜਪਿਆ ਜਾ ਸਕਦਾ, ਪਰ ਓਨੀ ਜਲਦੀ ਮੰਜ਼ਿਲ ਨਹੀਂ ਮਿਲੇਗੀ ਜਿਤਨੀ ਜਲਦੀ ਇੱਕ ਥਾਂ ਤੇ ਇੱਕ ਆਸਨ ਟੇਕ ਕੇ ਬੰਦਗੀ ਕੀਤੀ ਜਾਏ। ਇਹਨੂੰ ਇਹ ਬੇਨਤੀ ਸਮਝਿਓ ਵੀ ਕਰਮ ਕਾਂਡ ਵੱਲ ਨਾ ਲਿਜਾਈਓ ਵੀ ਦੇਖੋ ਥਾਵਾਂ ਤੇ ਸਾਰੀਆਂ ਇੱਕੋ ਜਿਹੀਆਂ ਨੇ, ਬਿਲਕੁਲ ਇੱਕੋ ਜਿਹੀਆਂ ਨੇ। ਸ਼ਰੀਆ ਬਾਹਰ ਦੀ ਦ੍ਰਿਸ਼ਟਮਾਨ ਧਰਤੀ ਮਿੱਟੀ ਇੱਕੋ ਜਿਹੀ ਹੈ, ਪਰ ਜਿੱਥੇ ਵਿਸ਼ਈ ਬੈਠੇ ਨੇ ਉੱਥੋਂ ਦੀਆਂ ਤਰੰਗਾਂ ਤੇ ਭਜਨ ਵਾਲੀ ਥਾਂ ਦੀਆਂ ਤਰੰਗਾਂ ਵਿੱਚ ਫਰਕ ਹੈ। ਰਸਤਾ ਤਾਂ ਆ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਿਕਲੋ, ਕਿੰਨੀਆਂ ਇਮਾਰਤਾਂ ਬਾਹਰ ਦੇਖਣੇ ਆ। ਕਦੀ ਕਿਸੇ ਨੂੰ ਦੇਖ ਕੇ ਮਨ ਵਿੱਚੋਂ ਆਵਾਜ਼ ਨਿਕਲੀ ਹੈ ਧੰਨ ਗੁਰੂ ਰਾਮਦਾਸ, ਪਰ ਕਰਮਾਂ ਵੀ ਝੁਕਣ ਦੀ ਦੇਰ ਏ, ਲੰਘਣ ਦੀ ਦੇਰ ਏ, ਪੱਥਰ ਦਿਲ ਵੀ ਕੂਕ ਉੱਠਦੇ ਨੇ ਧੰਨ ਗੁਰੂ ਰਾਮਦਾਸ ਉਹ ਨਹੀਂ ਕੂਕਦੇ, ਕਿਉਂਕਿ ਇੱਥੇ ਭਜਨ ਬੰਦਗੀ ਦੀਆਂ ਤਰੰਗਾਂ ਅੰਦਰ ਪ੍ਰਵੇਸ਼ ਕਰ ਜਾਂਦੀਆਂ, ਕਿਉਂਕਿ ਉਸ ਥਾਂ 'ਤੇ ਵਾਤਾਵਰਨ ਇਹੋ ਜਿਹਾ ਬਣ ਗਿਆ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਨਾਮ ਸੀ ਨਰਿੰਦਰ ਵਿਵੇਕਾਨੰਦ, ਬਾਅਦ ਵਿੱਚ ਨਾ ਕਹਿਣ ਲੱਗੇ ਬੇਟਾ ਨਰਿੰਦਰ, ਇੱਕ ਥਾਂ 'ਤੇ ਬੈਠ ਕੇ ਅਭਿਆਸ ਕਰਨ ਨਾਲ ਸੰਸਾਰ ਤਰਨ ਦੀ ਜਾਂਚ ਆ ਜਾਏਗੀ। ਉਹ ਕਹਿੰਦਾ ਮੈਨੂੰ ਕੋਈ ਦਲੀਲ ਦਿਓ, ਤਰਕ ਨਾਲ ਉਹ ਸਮਝਦਾ ਸੀ। ਹਾਂ ਇੱਕ ਬੇਨਤੀ ਕਰਾਂ, ਸਮਝਣ ਲਈ ਤੂੰ ਤਰਕ ਜ਼ਰੂਰ ਦੇ, ਪਰ ਜਦੋਂ ਤੇਰੀ ਤਸੱਲੀ ਹੋ ਜਾਏ ਤਾਂ ਫਿਰ ਝੁੱਕ ਜਾਈ, ਫਿਰ ਤਰਕ ਦੀ ਪੰਡ ਚੁੱਕ ਕੇ ਤੁਰੀ ਨਾ। ਗੁਰੂ ਸਾਹਿਬ ਨੇ ਕਿਹਾ ਤੂੰ ਚਰਚਾ ਕਰੀ ਵਾਦ ਅਤੇ ਹੇਤ, ਸਾਰੀ ਜ਼ਿੰਦਗੀ ਜਲਪ ਅਤੇ ਵਤੰਡਾ ਦੀ ਪੰਡ ਨਾ ਚੁੱਕੀ ਫਿਰੀ। ਆਪਣਾ ਕੀ ਸੁਭਾਅ ਹੈ, ਸਿੰਘ ਸਾਹਿਬਾਨ ਬੈਠੇ ਨੇ, ਅੱਜ ਸਾਡੇ ਵਿੱਚ ਇੱਕ ਬੜੀ ਵੱਡੀ ਘਾਟ ਪੈ ਗਈ। ਕਿਸੇ ਤੋਂ ਕੋਈ ਗੱਲ ਸੁਣੀ, ਮੈਂ ਕਥਾ ਕਰ ਰਿਹਾ, ਆਪਨੇ ਸੁਣਿਆ, ਉਸ ਨੂੰ ਪੱਲੇ ਬੰਨ ਲਿਆ, ਬਾਹਰ ਜਾ ਕੇ ਉਹਨੂੰ ਦਲੀਲ ਦੀ ਛੁਰੀ ਬਣਾ ਕੇ ਦੂਜੇ ਨੂੰ ਸੁਣ ਕੇ ਉਹਦੇ 'ਤੇ ਪ੍ਰਸ਼ਨ ਕਰ ਦਿੱਤੇ, ਇਹ ਸਿੱਖੀ ਦਾ ਕੰਮ ਨਹੀਂ। ਬੇਨਤੀ ਕਰਾਂ, ਜਿਹਨੇ ਗੁਰਮਤ ਦੀ ਗੱਲ ਕਰਨੀ ਹੈ ਨਾ, ਉਹ ਘੱਟੋ ਘੱਟ ਸ਼ਬਦ ਵਰਤ ਰਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਹਿਜ ਪਾਠ ਆਪ ਟੇਕ ਕੇ ਕਰੇ, ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਵਾਸਤੇ ਕਿਸੇ ਸਾਹਮਣੇ ਤੁਰੇ। ਅਤੇ ਜੇ ਪਿਆਰਿਓ ਆਪ ਨਾ ਦੇਹ ਚੁਰੂ ਬਰ ਪਾਨੀ, ਤੇ ਨਿੰਦੈ ਜੇ ਗੰਗਾ ਆਨੀ, ਫਿਰ ਉਹ ਚਰਚਾ ਨਹੀਂ ਰਹਿੰਦੀ, ਉਹ ਜਲਪ ਅਤੇ ਵਿਤੰਡਾ ਬਣ ਜਾਂਦੀ ਹੈ। ਉਹਨੇ ਕਿਹਾ ਮੈਨੂੰ ਤਰਕ ਦਿਓ, ਦਲੀਲ ਦਿਓ ਕਿ ਟਿਕ ਕੇ ਭਗਤੀ ਕਰੀਏ ਤੇ ਤਰਿਆ ਜਾ ਸਕਦਾ ਹੈ। ਹੁਣ ਪਰਮਹੰਸ ਕੋਲ ਆਪਣੀ ਕਮਾਈ ਹੈ, ਆਪਣਾ ਉਹਨਾਂ ਦੀ ਸਾਧਨਾ ਹੈ, ਅਤੇ ਜਿਸ ਕੋਲ ਸਾਧਨਾ ਹੈ, ਕੋਈ ਜ਼ਰੂਰੀ ਨਹੀਂ ਕਿ ਬਾਹਰ ਦਾ ਚੋਖਾ ਗਿਆਨ ਉਹ ਹਾਸਲ ਕਰੇ ਅਤੇ ਉਹਨੂੰ ਕੁਛ ਮਿਲੇਗਾ। ਨਹੀਂ, ਅੰਦਰ ਜਿਹਦੇ ਚਸ਼ਮਾ ਫੁੱਟ ਜਾਏ, ਖੂਹ ਨੂੰ ਕੀ ਲੋੜ ਰੌਲਾ ਪਾਉਣ ਦੀ, ਜਿਤਨਾ ਕੱਢੋਗੇ ਤਾਜ਼ਾ ਹੋਰ ਨਿਕਲੀ ਜਾਏਗਾ। ਹਾਂ ਜੇ ਭੈ ਹੈ ਤਾਂ ਟੈਂਕੀ ਨੂੰ ਜ਼ਰੂਰ ਡਾਰੇ ਕਿ ਟੂਟੀ ਖੁੱਲ੍ਹ ਗਈ ਅਤੇ ਕਿਤੇ ਖਾਲੀ ਨਾ ਹੋ ਜਾ। ਆਤਮ ਰਸੀਏ ਨੂੰ ਕੀ ਭੈ, ਜਦੋਂ ਆਓ ਤਾਂ ਨਿਤ ਨਵਾਂ, ਜੇ ਸਾਹਿਬ ਨੀਤ ਨਵਾਂ ਹੈ ਅਤੇ ਜਿਹੜਾ ਸਾਹਿਬ ਨੂੰ ਰੋਜ਼ ਜਪਦਾ ਉਹਦਾ ਗਿਆਨ ਵੀ ਨੀਤ ਨਵਾਂ ਹੈ। ਬਾਸੀ ਨਹੀਂ, ਬਇਆ ਨਹੀਂ, ਪੁਰਾਣਾ ਨਹੀਂ। ਪਰਮਹੰਸ ਨੇ ਬੜੀ ਸੋਹਣੀ ਉੱਤੋਂ ਅੱਗੋਂ ਦਲੀਲ ਦਿੱਤੀ, ਕਹਿਣ ਲੱਗੇ ਬੇਟਾ ਨਰਿੰਦਰ, ਆ ਦੁੱਧ ਨੂੰ ਪਾਣੀ ਦੇ ਵਿੱਚ ਮਿਲਾਈਏ ਅਤੇ ਕਦੀ ਦੁੱਧ ਪਾਣੀ ਦੇ ਉੱਪਰ ਤਰਦਾ। ਤੂੰ ਪੁੱਛਿਆ ਵੀ ਕੀ ਟਿਕ ਕੇ ਜਪਣ ਨਾਲ, ਇੱਕ ਆਸਨ 'ਤੇ ਜਪਣ ਨਾਲ ਕੀ ਅਸਰ ਹੈ, ਬਜਾਏ ਕਿ ਚੱਲਦਿਆਂ ਫਿਰਦਿਆਂ ਜਪਣ ਨਾਲ। ਕਹਿਣ ਲੱਗੇ ਮਾੜੀ ਬਾਤ ਨਹੀਂ, ਚੱਲਦੇ ਫਿਰਦੇ ਵਿੱਥ ਭਰੀਏ, ਪਰ ਕੀ ਦੁੱਧ ਨੂੰ ਪਾਣੀ ਵਿੱਚ ਮਿਲਾਈਏ ਅਤੇ ਦੁੱਧ ਪਾਣੀ ਉੱਪਰ ਤਰੇਗਾ। ਕਹਿਣ ਲੱਗੇ ਕਦਾਚਿਤ ਨਹੀਂ, ਪਾਣੀ ਵਿੱਚ ਦੁੱਧ ਇਕੱਠੇ ਦੋਨੋਂ ਜਦੋਂ ਮਿਲਾਉਂਦੇ ਹਾਂ, ਦੋਨਾਂ ਦਾ ਸੰਗਮ ਹੁੰਦਾ, ਸੰਧੀ ਹੁੰਦੀ ਹੈ, ਮਿਲਾਪ ਹੁੰਦਾ, ਅਤੇ ਪਾਣੀ ਅਤੇ ਦੁੱਧ ਇੱਕ ਹੋ ਜਾਂਦੇ ਨੇ, ਕਦੀ ਵੀ ਪਾਣੀ ਉੱਪਰ ਦੁੱਧ ਤਰਦਾ ਨਹੀਂ। ਪਰ ਕਹਿਣ ਲੱਗੇ ਜੇ ਇਸੇ ਦੁੱਧ ਨੂੰ ਗਰਮ ਕਰਕੇ ਰਾਤ ਨੂੰ ਜਾਗ ਲਾਈਏ ਅਤੇ ਕੀ ਖੱਟਾ ਜਾਂ ਜਾਗ ਲਾਉਣ ਤੋਂ ਬਾਅਦ ਸਵਾਣੀਆਂ ਉਸੇ ਵੇਲੇ ਮਧਾਣੀ ਪਾਉਂਦੀਆਂ ਨੇ। ਕਹਿਣ ਲੱਗੇ ਨਹੀਂ ਮਹਾਰਾਜ, ਕਿ ਦੁੱਧ ਨੂੰ ਗਰਮ ਕਰਕੇ ਜਾਗ ਲਾਉਣ ਤੋਂ ਬਾਅਦ ਬੀਬੀਆਂ ਭੈਣਾਂ ਸਵਾਣੀਆਂ ਕਹਿੰਦੀਆਂ ਸਨ, ਇਸ ਚਾਟੀ ਨੂੰ ਹੁਣ ਹਿਲਾਇਓ ਨਾ, ਇਹਨੂੰ ਟਿਕੇ ਰਹਿਣ ਦਿਓ। ਜੇ ਸਿਆਲ ਵਿੱਚ ਤਾਂ ਇੱਥੋਂ ਤੱਕ ਕਿ ਉਸ ਮਿੱਟੀ ਦੇ ਭਾਂਡੇ ਦੇ ਚਾਰ ਚੁਫੇਰੇ, ਉਸ ਚਾਟੀ ਦੇ ਚਾਰ ਚੁਫੇਰੇ ਕਈ ਵਾਰੀ ਗਰਮ ਕੰਬਲ ਵੀ ਲਪੇਟੇ ਜਾਂਦੇ ਸਨ ਕਿ ਸਵੇਰ ਤੱਕ ਇਹ ਦੁੱਧ ਜੰਮ ਜਾਏ। ਆਪ ਸਾਰੇ ਪਿੰਡਾਂ ਵਿੱਚ ਰਹਿਣ ਵਾਲੇ ਇਸ ਗੱਲ ਨੂੰ ਸਮਝਦੇ ਹੋ। ਹੁਣ ਉਸ ਦੁੱਧ ਨੂੰ ਜਾਗ ਲਾਈ, ਗਰਮ ਕਰਕੇ ਠੰਡਾ ਕਰ ਜਾਗ ਲਾਈ, ਪਰਤ ਕੇ ਜੇ ਉਸ ਜਾਗ ਤੋਂ ਬਾਅਦ ਕੋਈ ਰਿੜਕਣ ਲੱਗ ਪਏ, ਪਿਆਰਿਓ ਉਸੇ ਵੇਲੇ ਮੱਖਣ ਨਹੀਂ ਜੇ ਨਿਕਲਦੇ, ਉਹਨੂੰ ਘੱਟੋ ਘੱਟ ਟਿਕਣ ਤਾਂ ਦਈਏ, ਉਹਨੂੰ ਇਕਾਗਰਤਾ ਵਿੱਚ ਜਾਣ ਤਾਂ ਦਈਏ। ਉਸੇ ਦੁੱਧ ਨੂੰ ਜਾਗ ਲਾਉਣ ਤੋਂ ਬਾਅਦ 8 ਘੰਟੇ 10 ਘੰਟੇ ਰਾਤ ਟਿਕੇ ਰਹਿਣ ਦਿੱਤਾ ਅਤੇ ਸਵੇਰੇ ਜੰਮੇ ਹੋਏ ਦੁੱਧ ਵਿੱਚ ਦਹੀਂ ਵਿੱਚ ਮਧਾਣੀ ਪਾਈ ਅਤੇ ਰਿੜਕਣ ਤੋਂ ਬਾਅਦ ਉਹਦੇ ਵਿੱਚੋਂ ਮੱਖਣ ਨਿਕਲਿਆ ਅਤੇ ਪਰਮਹੰਸ ਜੀ ਕਹਿਣ ਲੱਗੇ, ਜਦੋਂ ਮੱਖਣ ਦਾ ਪੇੜਾ ਨਿਕਲੇਗਾ ਅਤੇ ਉਹਨੂੰ ਪਾਣੀ ਉੱਤੇ ਰੱਖ ਕੇ ਦੇਖੀ, ਪਾਣੀ ਵਿੱਚ ਮੱਖਣ ਤਰਦਾ ਹੁੰਦਾ, ਦੁੱਧ ਨਹੀਂ ਤਰਦਾ ਹੁੰਦਾ, ਨਿਕਲਿਆ ਦੁੱਧ ਵਿੱਚੋਂ ਹੀ ਹੈ। ਫਿਰ ਬੇਨਤੀ ਮੇਰੀ ਸਮਝਿਓ ਕਿ ਦੁੱਧ ਵਿੱਚੋਂ ਮੱਖਣ ਨਿਕਲਿਆ, ਇਕੱਲਾ ਦੁੱਧ ਪਾਣੀ ਵਿੱਚ ਮਿਲਾਓ ਅਤੇ ਕਦੀ ਵੀ ਦੁੱਧ ਪਾਣੀ ਉੱਪਰ ਨਹੀਂ ਤਰਦਾ। ਜਾਗ, ਸਾਧਨਾ, ਇਕਾਗਰਤਾ, ਜਦੋਂ ਉਹ ਤੋਂ ਬਾਅਦ ਉਸੇ ਦੁੱਧ ਵਿੱਚੋਂ ਤੱਤ ਨਿਕਲਿਆ ਅਤੇ ਟੱਪ ਭਰ ਕੇ ਪਾਣੀ ਦਾ ਲੈ ਆਓ, ਮੱਖਣ ਦਾ ਪੇੜਾ ਰੱਖਣ ਦੀ ਦੇਰ ਹੈ, ਉਹ ਪਾਣੀ ਦੇ ਟੱਪ ਵਿੱਚ ਵੀ ਤਰ ਲੱਗ ਪਏਗਾ। ਕਹਿਣ ਲੱਗੇ, ਬੇਟਾ ਇਹ ਨਹੀਂ ਇੱਕ ਅਰਥ ਇੱਕ ਆਸਣ ਬੈਠਣ ਦੇ, ਇੱਕ ਥਾਂ 'ਤੇ ਟਿਕਣ ਦੇ, ਇਕਾਗਰ ਹੋ ਕੇ ਜਪਣ ਦੇ, ਚੱਲਦਿਆਂ ਫਿਰਦਿਆਂ ਨਹੀਂ ਉਹ ਭਵ ਸਾਗਰ ਤਰਿਆ ਜਾਂਦਾ ਜੇ ਅੰਦਰ ਨਾ ਟਿਕਿਆ, ਪਰ ਕਿਤੇ ਟਿਕ ਕੇ ਗੁਰੂ ਗੁਰੂ ਜਪਣ ਲੱਗੇ ਅਤੇ ਦੇਖੋ ਇੱਕ ਤਾਂ ਤੱਤ ਮਿਲੇਗਾ ਅਤੇ ਤੱਤ ਵਸਤੂ ਵਾਲੇ ਕਦੀ ਵੀ ਡੁੱਬਦੇ ਨਹੀਂ। ਇਹ ਸੰਸਾਰ ਬੇਕਾਰ ਸੰਸੇਮ ਹੈ, ਮੈਂ ਤਰਿਓ ਬ੍ਰਹਮ ਗਿਆਨੀ ਤੱਤ ਵਾਲੇ ਤਰਨਗੇ, ਮੱਖਣ ਵਾਲੇ ਤਰਨਗੇ। ਹਜ਼ੂਰ ਕਿਰਪਾਲੂ ਜੀ ਨੇ ਅੱਜ ਆਰੰਭ ਵਿੱਚ ਇਹ ਰਹਿਮਤ ਭਰਿਆ ਬਚਨ ਕਿਹਾ ਹੈ ਅਤੇ ਸਾਨੂੰ ਇਹ ਉਪਦੇਸ਼ ਪੈ ਕਰਦੇ ਨੇ ਕਿ ਭਾਈ ਜਪ ਤਪ ਕਾ ਬੰਦ ਬੇੜੁਲਾ, ਜਪ ਤਪ ਦਾ ਭਜਨ ਬੰਦਗੀ ਦਾ ਸਿਮਰਨ ਦਾ ਬੇੜਾ ਤਿਆਰ ਕਰ ਅਤੇ ਜਿਸ ਦੀ ਬਦੌਲਤ, ਜਿਸ ਦੀ ਕਿਰਪਾ ਨਾਲ, ਜਿਸ ਦੇ ਪ੍ਰਸਾਦ ਨਾਲ ਇਸ ਭਾਵ ਸਾਗਰ ਨੂੰ ਤੂੰ ਸੁਖੈਣ ਤਰ ਜਾਏਗਾ। ਫਿਰ ਜਦੋਂ ਅਸੀਂ ਵਾਹਿਗੁਰੂ ਗੁਰ ਸ਼ਬਦ ਜਪਨੇ ਹਾਂ, ਕਿਉਂਕਿ ਕਰਤਾਰਪੁਰ ਤੋਂ ਇਹ ਸ਼ਬਦ ਸ਼ੁਰੂ ਹੋਇਆ, ਬਾਬਾ ਜੀ ਸੱਚਖੰਡ ਤੋਂ ਦਾਤ ਲੈ ਕੇ ਆਏ ਅਤੇ ਕਮਾ ਕੇ ਬਚਨ ਦੇ ਗਏ। ਭਾਈ ਸਾਹਿਬ ਨੇ ਕਿਹਾ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਅਤੇ ਹੁਣ ਜਦੋਂ ਕੋਈ ਜਪ ਕਰਦਾ ਹੈ, ਰਸਨਾ ਨਾਲ ਜਪਾਂਗੇ, ਸਤਿਗੁਰੂ ਨੇ ਤਾਂ ਇਸ ਅਵਸਥਾ ਨੂੰ ਕਿਹਾ ਜੇ ਪ੍ਰੀਤਮ ਦੇ ਘਰ ਵਿੱਚ ਜਾਣਾ ਹੀ ਅਤੇ ਇਹਦੇ ਘਰ ਵਿੱਚ ਪੌੜੀਆਂ ਇਕੱਲੀਆਂ ਜਪਦੀਆਂ ਨੇ। ਮਹਾਰਾਜ ਜੀ ਦਾ ਬਚਨ ਪੜ੍ਹਨੇ, ਇੱਕ ਦੂ ਜੀਵੋ ਲੱਖ ਹੋਵੈ ਲੱਖ ਹੋਵੈ ਲਖਵੀਸ਼, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਐ ਹੋਏ ਅਕੀਸ਼। ਤੂੰ ਰਸਨਾ ਨਾਲ ਜਪ, ਇੱਕ ਰਸਨਾ ਤੋਂ ਸੰਚਾਰ ਸ਼ੁਰੂ ਹੋਵੇ ਅਤੇ ਪਿਆਰਿਆ ਰੋਮ ਰੋਮ ਤੇਰੀ ਰਸਨਾ ਬਣ ਕੇ ਗੁਰੂ ਗੁਰੂ ਜਪੇ। ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਲੋਕਾਂ ਨੂੰ ਲੱਗੇਗਾ ਇੱਕ ਵਾਰੀ ਕਿਹਾ ਹੈ, ਪਰ ਪਿਆਰਿਆ ਜਿਸਮ ਦੇ ਜਿਤਨੇ ਰੋਮ ਨੇ ਹਰ ਸੁਰਾਖ ਵਿੱਚੋਂ ਗੁਰੂ ਨਿਕਲੇਗਾ, ਆਵਾਜ਼ ਨਿਕਲੇਗੀ। ਫਿਰ ਉਸ ਜਪੇ ਹੋਏ ਦੀ ਜੇ ਕਦਰ ਤੂੰ ਪੁੱਛਣੀ ਹੈ, ਜਪ ਕਰਦਿਆਂ ਭਾਈ ਗੁਰਦਾਸ ਜੀ ਹੁਣੀ ਹਰ ਸਵਾਲ ਦਾ ਉੱਤਰ ਦਿੰਦੇ ਨੇ। ਕਿਸੇ ਪੁੱਛਿਆ ਕਿ ਗੁਰੂ ਦਾ ਬਚਨ ਸ਼ਬਦ ਕਮਾਨੇ ਆ, ਵਾਹਿਗੁਰੂ ਸ਼ਬਦ ਇੱਕ ਖਿੰਨ ਵਿੱਚ ਕਹਿ ਦਿੱਤਾ, ਲਿਖਣ ਵਿੱਚ 4 ਹਰੂਫ 4 ਅੱਖਰ ਨੇ। ਭਾਈ ਸਾਹਿਬ ਨੇ ਕਿਹਾ, ਪਿਆਰਿਆ ਬੋਲਣ ਵਿੱਚ ਸਮਾਂ ਥੋੜ੍ਹਾ, ਲਿਖਣ ਵਿੱਚ 4 ਅੱਖਰ, ਪਰ ਚੇਤੇ ਰੱਖੀ ਕੀਮਤ ਇਤਨੀ ਵੱਡੀ ਹੈ। ਬੋਲਦਿਆਂ ਸਮਾਂ ਥੋੜ੍ਹਾ ਲੱਗਦਾ, ਪਰ ਕਰੋੜਾਂ ਜਨਮਾਂ ਦੀ ਦੂਰੀ ਨੂੰ ਮਿਟਾ ਦਿੰਦਾ ਥੋੜ੍ਹਾ ਬੋਲਿਆ ਵੀ। ਲਿਖਣ ਵਿੱਚ ਅੱਖਰ 4 ਨੇ, ਪਰ ਕਿਤੇ ਹਿਰਦੇ ਵਿੱਚ ਲਿਖੇ ਜਾਣ ਅਤੇ ਜਨਮਾਂ ਜਨਮਾਂ ਦੇ ਅੱਖਰਾਂ ਨੂੰ ਮਿਟਾ ਕੇ ਰੱਖ ਦਿੰਦਾ। ਉਹਨਾਂ 3 ਕੁ ਬਚਨ ਕਹੇ, ਸੂਖਸ਼ਮ ਚੀਜ਼ ਦੀ ਉਦਾਹਰਨ ਦਿੱਤੀ, ਉਸ ਸੂਖਸ਼ਮ ਦੇ ਬਦਲੇ ਫਲ ਕਿਤਨਾ ਜ਼ਿਆਦਾ ਹੈ। ਭਾਈ ਸਾਹਿਬ ਕਹਿੰਦੇ ਨੇ, ਕੱਚ ਦੇ ਢੇਰ ਦੀ ਥਾਂ ਇੱਕ ਛੋਟਾ ਜਿਹਾ ਹੀਰਾ ਆਪਣੀ ਤਲੀ 'ਤੇ ਰੱਖੀ, ਜੇ ਮੰਨ ਲਓ ਕਿ 1 ਕੁਇੰਟਲ ਕੱਚ ਚਮਕਦਾ ਹੋਵੇ ਸ਼ੀਸ਼ਾ ਅਤੇ 1 ਨਿੱਕਾ ਜਿਹਾ ਹੀਰਾ ਹੋਵੇ, ਦੇਖਣ ਨੂੰ ਚਮਕ ਦੋਨਾਂ ਦੀ ਇੱਕੋ ਪ੍ਰਤੀਤ ਹੋਵੇ, ਪਰ ਪਿਆਰਿਆ ਉਸ ਕੁਇੰਟਲ ਕੱਚ ਦੀ ਕੀਮਤ ਉਤਨੀ ਨਹੀਂ ਪੈਣੀ ਜਿਤਨੀ ਕੀਮਤ ਹੀਰੇ ਦੀ ਪੈ ਜਾਣੀ। ਹੀਰਾ ਬਿਲਕੁਲ ਛੋਟਾ ਹੈ, ਹੱਥ ਦੀ ਤਲੀ 'ਤੇ ਰੱਖਿਆ ਸੂਖਸ਼ਮ ਜਿਹਾ, ਪਰ ਜਦੋਂ ਉਹਦੀ ਕੀਮਤ ਪਵਾਈ ਤਾਂ ਉਸ ਹੀਰੇ ਦੇ ਬਦਲੇ ਬੰਦੇ ਦੀਆਂ ਕਈ ਪੁਸ਼ਤਾਂ ਦੀ ਰੋਟੀ ਬਣ ਗਈ। ਜੇ ਹੀਰੇ ਦੇ ਬਦਲੇ ਕਈ ਪੁਸ਼ਤਾਂ ਦੀ ਰੋਟੀ ਬਣਦੀ ਏ, ਵਾਹਿਗੁਰੂ ਗੁਰ ਸ਼ਬਦ ਜਪ ਜਪ ਤਪ ਕਾਬੰਦ ਬੇੜ ਲਾ ਤੇ ਪਿਆਰਿਆ ਇਹਦੇ ਬਦਲੇ ਪਤਾ ਨਹੀਂ ਤੇਰਾ ਤੇਰੇ ਪਿੱਛੇ ਕਿੰਨਿਆਂ ਦਾ ਪਾਰ ਉਤਾਰਾ ਹੈ। ਹੀਰਾ ਛੋਟਾ ਹੈ, ਕੀਮਤ ਪੈ ਜਾਏ ਤੇ ਘਰ ਭਰੇ ਜਾਂਦੇ ਨੇ। ਦੂਸਰਾ ਬਚਨ ਕੀਤਾ, ਪੁਰਾਤਨ ਸਮੇਂ ਸ਼ਾਹੂਕਾਰ ਖੁੰਡੀ ਤੋੜਦੇ ਸਨ, ਖੁੰਡੀ ਕਰਦੇ ਸਨ। ਅੱਜ ਅਸੀਂ ਚੈੱਕ ਜਾਂ ਡਰਾਫਟ ਸ਼ਬਦ ਵਰਤਨੇ ਹਾਂ। ਚੈੱਕ ਦਾ ਭਾਰ ਕਿਤਨਾ ਕੁ ਹੈ? ਅੱਖਰ ਉੱਤੇ ਸਿਰਫ ਇੰਨੇ ਕੁ ਲਿਖੇ ਨੇ ਕਿ ਮੈਂ ਸਿਗਨੇਚਰ ਕਰਕੇ ਕਹਿੰਦਾ ਕਿ ਮੇਰੇ ਖਾਤੇ ਵਿੱਚੋਂ ਇਹਨੂੰ 10 ਲੱਖ ਰੁਪਈਆ ਮਿਲ ਜਾਏ। ਕਾਗਜ਼ ਬਿਲਕੁਲ ਲਪੇਟ ਕੇ ਜੇਬ 'ਚ ਪਾ ਲਿਆ। ਅਨਾੜੀ ਬੰਦਾ ਕਹੇਗਾ ਉਹ ਕਾਗਜ਼ ਚੁੱਕ ਕੇ ਤੁਰਿਆ ਫਿਰਨਾ, ਇਹਦਾ ਕੀ ਕਰਨਾ ਹੀ? ਪਰ ਜਦੋਂ ਬੈਂਕ ਵਿੱਚੋਂ ਕੈਸ਼ ਹੁੰਦਾ ਫਿਰ ਜੇਬ 'ਚ ਨਹੀਂ ਪੈਂਦਾ, ਫਿਰ ਲੋਕ ਬੋਰੀਆਂ ਭਰ ਕੇ ਲਿਆਉਂਦੇ। ਕਾਗਜ਼ ਬਿਲਕੁਲ ਛੋਟਾ ਅਤੇ ਹਲਕਾ, ਕੀਮਤ ਪੈ ਗਈ। ਬੋਰਡ ਦਾ ਬੀਜ ਕਸ਼ਕਾਂਸ ਦੇ ਦਾਣੇ ਤੋਂ ਵੱਧ ਬਰੀਕ, ਪਰ ਪਿਆਰਿਓ ਜਿੱਦਣ ਧਰਤੀ ਵਿੱਚ ਪੁੰਗਰਦਾ ਜੰਮਦਾ ਹੈ ਉਹਦੇ ਵਿੱਚੋਂ ਉਹ ਰੁੱਖ ਜਨਮ ਲੈਂਦਾ ਹੈ, ਕਈ ਸਦੀਆਂ ਉਹ ਜਿੰਦਾ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਕੋਲੋਂ ਛਾਂ ਦਿੰਦਾ ਹੈ। ਜੇ ਛੋਟਾ ਹੀਰਾ ਘਰ ਭਰਦਾ ਹੈ, ਜੇ ਖੁੰਡੀ ਬੰਦੇ ਦੀਆਂ ਜੇਬਾਂ ਭਰਦੀ ਏ, ਜੇ ਬੋੜ ਦਾ ਬੀਜ ਸਦੀਆਂ ਤੱਕ ਲੋਕਾਂ ਨੂੰ ਸੁੱਖ ਦਿੰਦਾ ਹੈ, ਤੂੰ ਜਪ ਕਰ ਗੁਰੂ ਦੇ ਬਚਨਾਂ ਦਾ। ਇਹਦਾ ਮਹਾਤਮ ਤਾਂ ਉਦੋਂ ਪਤਾ ਲੱਗੇਗਾ ਜਦੋਂ ਦੁਨੀਆਂ ਤੋਂ ਤੁਰਨ ਲੱਗੇਗਾ ਇਹਦੀ ਕੀਮਤ ਕਿੰਨੀ ਕੁ ਹੈ। ਭਾਈ ਸਾਹਿਬ ਨੇ ਕਿਹਾ, ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇ, ਮੋਲ ਕੀਏ ਦਮਕਨ ਤੇ ਭਰਤ ਭੰਡਾਰ ਜੀ, ਜੈਸੇ ਬਰ ਬਾਂਡੇ ਖੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਾਹਿਬ ਵਿਧ ਕਰੈ ਬਿਰਖਾ ਵਿਸਥਾਰ ਜੀ, ਤੈਸੇ ਗੁਰਬਚਨ ਜਪ ਤਪ ਕਾਬੰਦ ਬੇੜੁਲਾ, ਤੈਸੇ ਗੁਰਬਚਨ ਸੱਚਨ ਗੁਰ ਸਿੱਖਣ ਮੈਂ, ਜਾਨੀਐ ਮਹਾਤਮ ਗਈ ਘਰ ਦੁਆਰ ਜੀ। ਇਹਦੀ ਕੀਮਤ ਤਾਂ ਉਹ ਜਾਣੇ ਜਿਹੜਾ ਸਾਈਂ ਦੇ ਘਰ ਨੂੰ ਤੁਰਿਆ, ਦੂਜੇ ਲਈ ਕੀਮਤ ਨਹੀਂ। ਪਰ ਸੂਦ ਦੀ ਪੀੜਾ ਦੀ ਦਰਦ ਸਿਰਫ ਉਸ ਜਨਨੀ ਨੂੰ ਜੋ ਬੱਚੇ ਨੂੰ ਜਨਮ ਦੇ ਰਹੀ ਹੈ, ਦੂਜੇ ਵਾਸਤੇ ਤਾਂ ਪਖੰਡ ਹੈ। ਉਹਦੀਆਂ ਆਂਦਰਾਂ ਦੀ ਦਰਦ ਕੇਵਲ ਉਹ ਜਾਣੇ ਜਿਨੇ ਲਾਲ ਨੂੰ ਜਨਮ ਦੇਣਾ ਹੈ, ਦੂਜੇ ਵਾਸਤੇ ਤਾਂ ਉਹਦਾ ਰੋਣਾ ਨੇਵਲ ਹੈ। ਬੈਰਾਗੀ ਦੀਆਂ ਅੱਖਾਂ ਦੇ ਨੀਰ ਦੀ ਕੀਮਤ ਕੇਵਲ ਉਹ ਜਾਣੇ ਜਿਹੜਾ ਸੱਚੀ ਮੁੱਚੀ ਅੰਦਰੋਂ ਸਾਈਂ ਦਾ ਦਰਦ ਲੈ ਕੇ ਤੁਰਿਆ, ਦੂਜੇ ਵਾਸਤੇ ਤਾਂ ਕੁਛ ਵੀ ਨਹੀਂ। ਅਤੇ ਰੱਬ ਮਿਹਰ ਕਰੇ ਰਸਨਾ ਤੋਂ ਸ਼ੁਰੂ ਹੋਵੇ। ਭਾਵੇਂ ਗੁਰਮੁਖਾਂ ਨੇ ਆ ਚਾਰ ਬਾਣੀਆਂ ਦਾ ਜ਼ਿਕਰ ਵੀ ਕੀਤਾ, ਬੈਕਰੀ ਮਧਮਾ ਪਸੰਤੀ ਅਤੇ ਪਰਾ, ਚਾਰ ਬਾਣੀਆਂ ਰਾਹੀਂ ਵੀ ਜਪ ਦੀ ਗੱਲ ਕੀਤੀ। ਪਰ ਜਦੋਂ ਅਸੀਂ ਰਸਨਾ ਤੋਂ ਜਪਾਂਗੇ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਇੱਕ ਬਚਨ ਕਹਿੰਦੇ ਸਨ, ਉਹ ਕਹਿੰਦੇ ਨੇ, ਹਮੇਸ਼ਾ ਅਰਦਾਸ ਕਰੀ ਰਸਨਾ ਤੋਂ ਗੁਰੂ ਨਾ ਉੱਠ ਜਾਏ, ਅਤੇ ਜਿੱਦਣ ਗੁਰੂ ਉੱਠ ਜਾਏ ਉਦਣ ਅਰਦਾਸ ਕਰਦੀ ਮੈਨੂੰ ਧਰਤੀ ਤੋਂ ਉਠਾ ਲੈ। ਉਹਨਾਂ ਦੀ ਬੜੀ ਭਾਵਪੂਰ ਅਤੇ ਕਵਿਤਾ ਹੈ। ਕਹਿੰਦੇ ਨੇ, ਜੇ ਪਿਆਰੇ ਨਾਲ ਪਿਆਰ ਬਣ ਗਿਆ ਨਾ, ਫਿਰ ਅੱਖੀਆਂ ਤੋਂ ਦੂਰ ਨਾ ਕਰੀ, ਸਵਾ ਦੇਵੇ ਪਿਆਰਾ ਅੱਖੀਆਂ ਵਿੱਚ ਵਸੇ ਅਤੇ ਵਸਦਾ ਹੈ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮੂੰਹ ਥਿਆਊ ਸੇਜ ਨੈਣਾ ਪਿਰੀ ਵਿਛਾਵਣਾ, ਸਾਈਆਂ ਮੈਂ ਆਪਣੇ ਨੇਤਰਾਂ ਦਾ ਬਿਸਤਰ ਵਿਛਾ ਕੇ ਬੈਠਾ ਵਾਂ, ਮੈਂ ਸੂਤ ਦੇ ਬਿਸਤਰ ਤੇ ਨਹੀਂ, ਤੂੰ ਆ ਤਾਂ ਸਹੀ, ਮੈਂ ਅੱਖਾਂ ਦੀਆਂ ਪੁਤਲੀਆਂ ਦੇ ਬਿਸਤਰ ਵੀ ਤੁਹਾਨੂੰ ਬਿਠਾਉਣਾ ਹੈ। ਜੇ ਦੇਖਾ ਇੱਕ ਵਾਰ ਸੁੱਖ ਕਿਵਾਂ ਹੂੰ ਬਾਰੇ, ਇੱਕ ਵਾਰੀ ਦੇਖ ਤਾਂ ਸਹੀ ਮੇਰੀਆਂ ਅੱਖਾਂ ਦੀ ਸੇਜ ਵਿੱਚ ਬੈਠ। ਕਹਿਣ ਲੱਗੇ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ। ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ। ਜੇਕਰ ਅੱਖੀਆਂ ਤੋਂ ਕਦੀ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ। ਦੋ ਸ਼ਬਦ ਦੇ ਚੋਣੇ ਨੇ, ਇੱਕ ਸੂਰਤ ਤੇ ਇੱਕ ਸੁਰਤ। ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ। ਅੱਖੀਆਂ ਤੋਂ ਜੇ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ। ਸੂਰਤ ਦੇ ਉਸ ਦੀ ਦਿਲੋਂ ਜੇ ਹੋਏ ਓਹਲੇ, ਨਾਮ ਜੀਵ ਤੋਂ ਕਦੇ ਨਾ ਹੋਏ ਓਹਲੇ। ਸਿਮਰਨ ਨਾ ਵਿਸਰੇ, ਨਾਮ ਜੀਵ ਤੋਂ ਕਦੇ ਨਾ ਹੋਏ ਓਹਲੇ। ਕਹਿਣ ਲੱਗੇ, ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ, ਸੁਰਤ ਦੇਹ ਤੋਂ ਛਾਲਾ ਤਦ ਹੋਏ ਓਹਲੇ। ਫਿਰ ਆ ਅੰਦਰ ਵਾਲੀ ਸੁਰਤ, ਅੰਦਰ ਵਾਲੇ ਪ੍ਰਾਣ ਦੇਹ ਤੋਂ ਚਲੇ ਜਾਣ। ਸਤਿਗੁਰੂ ਅੱਜ ਮਿਹਰ ਕਰਦੇ ਨੇ ਭਾਈ ਕਿ ਬਹੁਤ ਕੁਛ ਅਸੀਂ ਬੰਨਿਆ। ਮੈਂ ਆਰੰਭ ਵਿੱਚ ਅਰਜ ਕੀਤੀ ਖਾਣ ਦਾ ਪਾਣ ਦਾ ਰਹਿਣ ਦਾ ਢੰਗ ਸਭ ਕੁਝ ਸਾਡੇ ਕੋਲ, ਪਰ ਬੇੜਾ ਬੰਨ ਲੈ ਮਣਾ, ਹੜ ਆਉਂਦੇ ਪਏ ਨੇ, ਸਰੋਵਰ ਨਕੋ ਨਕ ਭਰੀਂਦੇ ਪਏ ਨੇ, ਤੇ ਬੇੜਾ ਕਿਹੜਾ ਬਣਨਾ? ਜਪ ਤਪ ਕਾ ਬੰਦ ਬੇੜੁਲਾ, ਜਿਤ ਲੰਘੈ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਜਿਨ੍ਹਾਂ ਕੋਲ ਨਾਮ ਦੇ ਬੇੜੇ ਨੇ, ਕਮਾਈ ਦੇ ਬੇੜੇ ਨੇ, ਉਹਨਾਂ ਦੇ ਸਾਹਮਣੇ ਸਰੋਵਰ ਨਹੀਂ ਆਉਂਦੇ। ਨਾ ਸਰਵਰ ਸ਼ਬਦ ਵਰਤਿਆ, ਨਾ ਉੱਥੇ ਵਿਕਾਰਾਂ ਦਾ ਉਛਾਲ ਹੈ, ਨਾ ਉਹਦੇ ਅੰਦਰ ਤ੍ਰਿਸ਼ਨਾ ਦੀਆਂ ਲਹਿਰਾਂ ਨੇ। ਕਹਿੰਦੇ ਨੇ ਬਹੁਤ ਸੁਹੇਲਾ ਪੰਥ ਬਣ ਜਾਏ ਜੇ ਤੂੰ ਸਾਈ ਦਾ ਸਿਮਰਨ ਕਰੇਗਾ।
ਤੇਰਾ ਇੱਕੋ ਨਾਮ ਮੰਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ।
ਹੇ ਪ੍ਰਭੂ, ਤੇਰਾ ਇੱਕ ਨਾਮ ਹੀ ਮੇਰੇ ਵਾਸਤੇ ਮਜੀਠ ਹੈ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਢੋਲਾ ਦਰ ਤੇ ਹੇ ਪਿਆਰੇ, ਤੇਰਾ ਨਾਮ ਹੀ ਮਜੀਠ ਹੈ, ਤੇ ਤਨ ਗੁਰੂ ਨਾਨਕ ਸਾਹਿਬ ਮੇਰ ਕਰਦੇ ਨੇ, ਮੈਂ ਇਸ ਅੰਦਰ ਦੇ ਚੋਲੇ ਨੂੰ ਤੇਰੇ ਨਾਮ ਦੇ ਮਜੀਠੜੀ ਰੰਗ ਵਿੱਚ ਰੰਗ ਲਿਆ ਹੈ, ਨਾਮ ਦੇ ਰੰਗ ਵਿੱਚ ਰੰਗਿਆ। ਪਿਆਰੇ, ਉਹ ਦੁਨੀਆਂ ਵਿੱਚ ਕੋਈ ਬੰਦਾ ਐਸਾ ਨਹੀਂ ਬਚਿਆ ਜਿਹਦਾ ਚੋਲਾ ਬੇਰੰਗ ਹੋਵੇ, ਹਰ ਬੰਦੇ ਦਾ ਚੋਲਾ ਰੰਗਿਆ। ਫਰਕ ਇੰਨਾ, ਕਈਆਂ ਦੇ ਲੀਤੜੇ ਲੱਭ ਵਿੱਚ ਰੰਗੇ ਨੇ, ਕਈਆਂ ਦੇ ਮਜੀਠੜੇ 'ਚ ਰੰਗੇ। ਲੱਭ ਵਿੱਚ ਰੱਤੇ ਹੋਏ ਲੀਤੜਿਆਂ ਦੇ ਨੇੜੇ ਕਦੀ ਸਾਈ ਨਹੀਂ ਆਇਆ, ਮਜੀਠੜਿਆਂ ਦੀ ਸੇਜ 'ਤੇ ਆ ਕੇ ਬਹਿੰਦਾ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉਂ ਮਿਹਰਬਾਨਾ, ਹਉ ਕੁਰਬਾਨੈ ਜਾਉਂ, ਹਉ ਕੁਰਬਾਨੈ ਜਾਉਂ, ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕੈ ਹੋ ਸਤ ਕੁਰਬਾਨੈ ਜਾਉਂ। ਪਰ ਇੱਕ ਕੰਮ ਕਰ ਮਨਾ, ਜੇ ਰੰਗਣਾ ਹੀ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਕਾਇਆ ਨੂੰ ਬਣਾ ਉਹ ਭਾਂਡਾ ਜਿਹਦੇ ਵਿੱਚ ਨਾਮ ਦਾ ਰੰਗ ਘੋਲੇ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ। ਕਹਿਣ ਲੱਗੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਤੂੜ ਤਿਨਾ ਕੀ ਜੇ ਮਿਲੈ, ਜੀ ਕਹੋ ਨਾਨਕ ਕੀ ਅਰਦਾਸ। ਭਾਈ ਨੰਦ ਲਾਲ ਜੀ ਨੇ ਨਾ ਇੱਕ ਦਿਨ ਚੋਜੀ ਪ੍ਰੀਤਮ ਨੂੰ ਹੋਲੀ ਵਾਲੇ ਦਿਨ ਚੋਲੇ ਰੰਗਦਿਆਂ ਦੇਖਿਆ, ਜਿਹੜੇ ਸ਼ਬਦ ਉਹਨਾਂ ਨੇ ਵਰਤੇ। ਮੇਰੇ ਧੰਨ ਗੁਰੂ ਕਲਗੀਧਰ ਜੀ ਨੇ ਪਿਚਕਾਰੀ ਪਕੜੀ ਰਹਿਮਤ ਦੀ, ਉੱਚੀ ਪਹਾੜੀ ਦੇ ਉੱਤੇ ਖਲੋ ਕੇ ਉਸ ਵਿੱਚ ਜਾਫਰਾਨੀ ਰੰਗ ਭਰਿਆ। ਚੋਜੀ ਪ੍ਰੀਤਮ ਦੇ ਇੱਕ ਹੱਥ ਪਿਚਕਾਰੀ ਸੀ, ਜਿਹੜਾ ਸਾਹਮਣੇ ਆਇਆ ਉਹਦੇ ਕੱਪੜੇ ਰੰਗ ਦਿੱਤੇ, ਤੇ ਪਿਆਰਿਓ ਜਿਹੜੇ ਗੁਰੂ ਨੇ ਰੰਗ ਦਿੱਤੇ ਉਸ ਰੰਗ ਵਿੱਚੋਂ ਖੁਸ਼ਬੋ ਆਉਣ ਲੱਗ ਪਈ। ਆਮ ਤੌਰ 'ਤੇ ਰੰਗ ਕੋਈ ਚਾੜੀਏ, ਕੱਪੜੇ ਰੰਗੇ ਜਾਂਦੇ ਨੇ ਪਰ ਸੁਗੰਧੀ ਨਹੀਂ ਆਉਂਦੀ। ਗੁਲਾਬ ਦੀ ਮੂਰਤ ਬਣਾਈ ਜਾਏਗੀ ਪਰ ਮੂਰਤ ਵਿੱਚੋਂ ਸੁਗੰਧੀ ਨਹੀਂ। ਚੋਜੀ ਪ੍ਰੀਤਮ ਦੀ ਪਿਚਕਾਰੀ ਵਿੱਚੋਂ ਜਿਸ ਦੇ ਅੰਦਰ ਦੇ ਚੋਲੇ 'ਤੇ ਰਹਿਮਤ ਦੀ ਬੂੰਦ ਪੈ ਗਈ, ਉਸ ਰੰਗ ਵਿੱਚੋਂ ਸੁਗੰਧੀ ਆਈ। ਕਹਿਣ ਲੱਗਿਓ, ਲੋਕੋ ਕਿੱਥੇ ਲੋਕੇ ਬਹਿ ਗਏ ਹੋ? ਪ੍ਰੀਤਮ ਨੇ ਸੁੱਕਾ ਗੁਲਾਲ ਹੱਥ ਵਿੱਚ ਲਿਆ ਹੈ ਅਤੇ ਦੋਨੋਂ ਮੁੱਠਾਂ ਖੋਲੀਆਂ, ਅਤੇ ਚੋਜੀ ਪ੍ਰੀਤਮ ਨੇ ਜ਼ਮੀਨ ਅਤੇ ਅਸਮਾਨ ਦੋਨੋਂ ਹੀ ਰੰਗ ਕੇ ਰੱਖ ਦਿੱਤੇ। ਇਹੋ ਜਿਹਾ ਲਲਾਰੀ ਹੈ ਮੇਰਾ ਸਾਹਿਬ, ਜਿਹੜਾ ਚੋਲੇ ਰੰਗਦਾ ਅੰਦਰ ਦੇ। ਭਾਈ ਨੰਦ ਲਾਲ ਦੇ ਬਚਨ ਨੇ, ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ, ਕੇ ਹਰ ਬੇਰੰਗ ਖੁਸ਼ ਰੰਗੋ ਬੂ ਕਰਦ। ਹਰ ਇੱਕ ਰੰਗ ਨੂੰ ਰੰਗ ਦਿੱਤਾ ਅਤੇ ਸੁਗੰਧੀ। ਗੁਲਾਲ ਆਪ ਸਾਨੀਏ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰਖਰੂ ਕਰਦ। ਜਦੋਂ ਸੁੱਕਾ ਗੁਲਾਲ ਹੱਥਾਂ ਵਿੱਚੋਂ ਕੱਢਿਆ ਅਤੇ ਜ਼ਮੀਨ ਅਤੇ ਧਰਤੀ ਦੋਨੋਂ, ਜੇ ਅਸਮਾਨ ਅਤੇ ਧਰਤੀ ਦੋਨੋਂ ਪਿਆਰੇ ਨੇ ਰੰਗ ਕੇ ਰੱਖ ਦਿੱਤੇ। ਸਾਹਿਬ ਕਹਿੰਦੇ ਨੇ, ਦੇਖ ਪਿਆਰਿਆ, ਵਾਹਿਗੁਰੂ ਜੀ ਤੇਰਾ ਨਾਮ ਮੇਰੇ ਲਈ ਮਜੀਠੜਾ ਰੰਗ ਹੈ, ਅਤੇ ਮੈਂ ਅੰਦਰ ਦਾ ਚੋਲਾ ਤੇਰੇ ਰੰਗ ਵਿੱਚ ਰੰਗ ਲਿਆ, ਅਤੇ ਇਹ ਰੰਗ ਕਦੀ ਉਤਰਨਾ ਨਹੀਂ। ਕੁਸੰਬੜੇ ਨੂੰ ਠੰਡੇ ਪਾਣੀ 'ਚ ਡੋਬੋ ਅਤੇ ਰੰਗ ਉਤਰ ਜਾਂਦੇ ਨੇ ਕੁਸੰਬੀ, ਪਰ ਮਜੀਠ ਦਾ ਬਲਦੀ ਦੇਗ ਵਿੱਚ ਬੈਠਾ ਹੋਵੇ, ਉਬਲਦੀ ਦੇਗ ਵਿੱਚ ਵੀ ਨਹੀਂ ਉਤਰਦਾ ਹੁੰਦਾ। ਸਤਿਗੁਰੂ ਮਿਹਰ ਪੈ ਕਰਦੇ ਨੇ ਪਿਆਰਿਓ, ਕਿ ਤੇਰੇ ਨਾਮ ਦੇ ਮਜੀਠੜੇ ਵਿੱਚ ਆਪਣੇ ਚੋਲੇ ਨੂੰ ਰੰਗਿਆ ਹੈ ਤੇ ਜਿਸ ਰੰਗ ਨੇ ਸਦੀਵ ਕਾਲ ਹੀ ਰਹਿਣਾ ਹੈ।
ਰਹਾਉ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ।
ਜਿਸ ਬਚਨ ਦੀ ਅਸੀਂ ਵਿਚਾਰ ਕੀਤੀਏ ਤੇਰਾ ਏਕੋ ਨਾਮ ਮੰਜੀਠੜਾ, ਇਹ ਹਜ਼ੂਰ ਦੇ ਇਸ ਸ਼ਬਦ ਦੇ ਰਹਾਉ ਦੇ ਬਚਨ ਦੇ ਤੱਤ ਪਾਵ ਹੈ। ਅੱਗੇ ਇਸ ਤੋਂ ਹਜ਼ੂਰ ਨੇ ਫਰਮਾਇਆ ਕਿ ਪਰਮਾਰਥ ਦੇ ਮਾਰਗ ਤੇ ਚੱਲੇ ਹੋਏ ਸੱਜਣ ਤੁਰੇ ਜਾਂਦੇ ਹੈ ਮੇਰੇ ਮਿੱਤਰ, ਤੈਨੂੰ ਪਤਾ ਹੈ ਕਿ ਉਸ ਪਿਆਰੇ ਦੇ ਨਾਲ ਕਿਵੇਂ ਤੇਰਾ ਮਿਲਾਪ ਹੋਵੇਗਾ, ਇਸ ਮਾਰਗ ਤੇ ਚੱਲਦਿਆਂ ਕਿਵੇਂ ਤੈਨੂੰ ਸਾਈਂ ਦੇ ਵਸਲ ਦੀ ਦਾਤ ਮਿਲੇਗੀ।
ਜੇ ਗੁਣ ਹੋਵਾ ਗੰਠੜੀਆ ਮਿਲੇਗਾ ਸੋਈ।
ਪਿਆਰਿਆਂ, ਜੇ ਤੇਰੇ ਅੰਦਰ ਦੀ ਗਠੜੀ ਵਿੱਚ ਨਾਮ ਦਾ ਗੁਣ ਹੋਇਆ, ਆ ਗੁਣ ਬਾਹਰ ਦੇ ਕੇਵਲ ਨਹੀਂ, ਜੇ ਤੇਰੇ ਕੋਲ ਨਾਮ ਦਾ ਗੁਣ, ਸਿਮਰਨ ਦਾ ਗੁਣ, ਪਰ ਇਹ ਗੁਣ ਦਾ ਦਾਤਾ ਵੀ ਉਹ ਆਪ ਹੀ ਹੈ, ਗੁਣ ਵੀ ਆਪ ਦਿੰਦਾ। ਬਾਬਾ ਜੀ ਨੇ ਕਿਹਾ ਸਭ ਗੁਣ ਤੇਰੇ ਮੈਂ ਨਾਹੀਂ, ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ, ਕਿਉਂਕਿ ਪਰਮਾਤਮਾ ਗੁਣਵੰਤਾ ਗੁਣ ਵੀ ਆਪ ਦਿੰਦਾ। ਜੇ ਤੇਰੇ ਅੰਦਰ ਸਿਮਰਨ ਦਾ ਜਪ ਤਪ ਦਾ ਗੁਣ ਹੋਵੇਗਾ, ਗੰਠੜੀ ਬੰਨੀ ਹੋਵੇਗੀ ਤੇ ਪਿਆਰਿਆ ਫਿਰ ਇਹਨਾਂ ਗੁਣਾਂ ਕਰਕੇ ਸਾਈਂ ਦੇ ਨਾਲ ਤੈਨੂੰ ਮਿਲਾਪ ਹਾਸਲ ਹੋਵੇਗਾ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਜੋ ਆਇਆ ਇੱਥੋਂ ਖਾਲੀ ਜਾਣਾ, ਕੋਈ ਖਾਲੀ ਨਹੀਂ ਗਿਆ ਅਤੇ ਨਾ ਕਿਸੇ ਜਾਣਾ ਅਤੇ ਨਾ ਕੋਈ ਜਾਂਦਾ ਪਿਆ। ਹਾਂ ਆ ਘਰ ਪੁੱਤਰ ਧੀਆਂ ਧਨ ਨਹੀਂ ਨਾਲ ਗਏ, ਪਰ ਅੰਦਰ ਵਾਲੀਆਂ ਗੰਢਾਂ ਫੋਲ ਕੇ ਦੇਖੋ, ਕੋਈ ਪਿਆਰਿਓ ਔਗਣਾਂ ਦੀਆਂ ਪੰਡਾਂ ਬੰਨ ਕੇ ਤੁਰਿਆ ਜਾਂਦਾ, ਕੋਈ ਗੁਣ ਲੈ ਕੇ ਜਾਂਦਾ ਹੈ। ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਉੱਥੇ ਚੱਲਿਆ ਅਸੀਂ ਕਹਿੰਦੇ ਹਾਂ ਕੁਛ ਨਹੀਂ ਜਾਂਦਾ। ਸਾਹਿਬ ਨੇ ਕਿਹਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਾਂਦਾ ਕਿਉਂ ਨਹੀਂ ਨਾਲ ਪੜਾ। ਸਾਹਿਬ ਕਹਿੰਦੇ ਨੇ ਜੇ ਤੇਰੇ ਕੋਲ ਗੁਣ ਨੇ ਤੇ ਗੁਣ ਤਾਂ ਮਿਲਣਗੇ ਜੇ ਗੁਣਾਂ ਦੇ ਗ੍ਰਾਹਕ ਹੋਵਾਂਗੇ। ਦੇਖੋ ਜਿਸ ਚੀਜ਼ ਨੂੰ ਰੋਜ਼ ਚੇਤੇ ਕਰੋ ਬੰਦੇ ਦਾ ਤਨ ਮਨ ਉਹੋ ਜਿਹਾ ਬਣ ਜਾਂਦਾ। ਜੇ ਹਰ ਰੋਜ਼ ਅਸੀਂ ਔਗਣ ਹੀ ਬੋਲਾਂਗੇ, ਇੱਕ ਦਿਨ ਖੁਦ ਬੰਦਾ ਔਗਣਾਂ ਦਾ ਭਾਂਡਾ ਬਣ ਜਾਏਗਾ, ਅਤੇ ਜੇ ਪਿਆਰਿਓ ਗੁਣਾਂ ਨੂੰ ਸੰਚਦੇ ਰਹੇ ਤਾਂ ਇੱਕ ਦਿਨ ਗੁਣਾਂ ਦੇ ਖਜ਼ਾਨੇ ਬਣ ਸਕਦੇ ਹਾਂ। ਗੁਣਾਂ ਦੀ ਸਾਂਝ ਪਾ ਕੇ ਚੱਲ, ਜੇ ਗੁਣਾਂ ਦੀ ਸਾਂਝ ਪਾਏਗਾ ਤੇਰੇ ਪੱਲੇ ਕੁਛ ਪਏਗਾ। ਇੱਕ ਗੁਰਮੁਖ ਬਚਨ ਕਰਦੇ ਸਨ ਸਿਰਫ ਇੱਕ ਖਿਨ ਕਹਿ ਕੇ ਸੰਪੂਰਨਤਾ ਵੱਲ, ਕਿ ਕਿਤੇ ਵੀ ਜਾਈਏ ਇੱਕ ਅਰਦਾਸ ਕਰੀਏ ਦਾਤਾ ਗੁਣ ਗ੍ਰਾਹਕ ਬਣਾਈ। ਗੁਣ ਗ੍ਰਾਹਕ ਬਣਾਂਗੇ ਅਤੇ ਸਿਮਰਨ ਕਰਦਿਆਂ ਵੀ ਅੰਦਰ ਟਿਕੇਗਾ, ਅਤੇ ਜੇ ਔਗਣ ਇਕੱਠੇ ਕਰਾਂਗੇ ਥੋੜ੍ਹੀ ਜਿਹੀ ਮੈਲ ਸੋਨੇ ਨੂੰ ਕੁਠਾਲੀ 'ਚ ਨਹੀਂ ਟਿਕਣ ਦਿੰਦੀ, ਅਤੇ ਅੰਦਰ ਦੀ ਮੈਲ ਮਨ ਨੂੰ ਕਿੱਥੇ ਟਿਕਣ ਦੇ। ਉਹ ਕਹਿੰਦੇ ਸਨ ਜੇ ਗੁਰੂ ਕੋਲ ਜਾਣੀ ਸੰਸਾਰ ਵਿੱਚ ਨਹੀਂ ਤਾਂ ਛੱਜ ਵਾਲੀ ਬਿਰਤੀ ਨਾਲ ਜਾਈ, ਛਾਨਣੀ ਬਣ ਕੇ ਨਾ ਜਾਈ। ਛੱਜ ਗੁਣ ਗ੍ਰਾਹਕ ਹੈ ਅਤੇ ਛਾਨਣੀ ਕੇਵਲ ਔਗਣ ਇਕੱਠੇ ਕਰਦੀ ਹੈ। ਬਹੁਤਾਂਤ ਵਿੱਚ ਛੱਜ ਨਾਲ ਦਾਣੇ ਛੱਟਨੇ ਆ ਰੋੜ ਅਤੇ ਮਿੱਟੀ ਉਹ ਬਾਹਰ ਸੱਟਦਾ, ਦਾਣਿਆਂ ਨੂੰ ਪਿਛਾਂ ਆਪਣੇ ਵੱਲ ਖਿੱਚਦਾ, ਪਰ ਪਿਆਰਿਓ ਛਾਨਣੀ ਤੱਤ ਕਈ ਵਾਰੀ ਥੱਲੇ ਸੜ ਦਿੰਦੀ ਹੈ ਅਤੇ ਫੋਕ ਅਤੇ ਬੂਰਾ ਆਪ ਸਾਂਭ ਲੈਂਦੀ ਹੈ ਛਾਨਣੀ ਬਣ ਕੇ। ਦੂਸਰੀ ਬੇਨਤੀ ਕਿ ਦੁਨੀਆਂ ਵਿੱਚ ਵਿਚਰ ਨਹੀਂ ਅਤੇ ਅਰਦਾਸ ਕਰ, ਕੈਂਚੀ ਬਣ ਕੇ ਨਾ ਤੁਰੀ, ਸੂਈ ਬਣ ਕੇ ਤੁਰੀ। ਕੈਂਚੀ ਦਾ ਕੰਮ ਕੱਟਣਾ ਹੈ, ਕੱਟਣ ਵਾਲੀ ਨੂੰ ਦਰਜੀ ਪੈਰਾਂ ਵਿੱਚ ਸੱਟਦਾ, ਅਤੇ ਸੂਈ ਦਾ ਕੰਮ ਹੈ ਕੱਟੇ ਨੂੰ ਸੀਣਾ, ਅਤੇ ਸੂਈ ਕਈ ਵਾਰੀ ਦਰਜੀ ਵੀਰ ਆਪਣੀ ਪੱਗ ਦੇ ਵਿੱਚ ਵੀ ਟੁੰਗ ਲੈਂਦੇ, ਸੂਈ ਪੱਗ ਵਿੱਚ ਸਨਮਾਨ ਲੈਂਦੀ ਏ ਅਤੇ ਕੈਂਚੀ ਪੈਰਾਂ ਵਿੱਚ ਰੁਲਦੀ ਹੈ। ਸਿੱਖਾਂ ਤੂੰ ਸੂਈ ਬਣ ਕੇ ਤੁਰ, ਤੂੰ ਕੈਂਚੀ ਬਣ ਕੇ ਨਾ ਤੁਰੀ। ਬਾਬੇ ਫਰੀਦ ਨੂੰ ਗਿਆਨੀ ਅਰਜੁਨ ਸਿੰਘ ਲਿਖਦੇ ਨੇ, ਕਿਸੇ ਨੇ ਸੋਨੇ ਦੇ ਮੁੱਠੇ ਵਾਲੀ ਕੈਂਚੀ ਦਿੱਤੀ ਅਤੇ ਹੱਸ ਕੇ ਕਿਹੋ ਨੇ ਉਹ ਭਲਿਆ, ਜੇ ਫਕੀਰ ਕੋਲ ਆਇਆ ਸੈਂ ਤੇ ਕਿਉਂ ਕੈਂਚੀ ਚੁੱਕ ਲਿਆ ਹੈ, ਫਕੀਰਾਂ ਦੇ ਹੱਥ ਵੀ ਤਾਂ ਸੂਈਆਂ ਚੰਗੀਆਂ ਲੱਗਦੀਆਂ, ਕੈਂਚੀ ਨਹੀਂ। ਹਜ਼ੂਰ ਨੇ ਕਿਹਾ ਜੇ ਤੂੰ ਗੁਣਾਂ ਦਾ ਗ੍ਰਾਹਕ ਬਣੇਗਾ, ਤੇਰੇ ਕੋਲ ਗੁਣ ਹੋਣਗੇ, ਤੇ ਫਿਰ ਪਿਆਰਿਆ ਤੈਨੂੰ ਪਿਆਰੇ ਵਾਹਿਗੁਰੂ ਜੀ ਦਾ ਵਸਲ ਮਿਲਾਪ ਜ਼ਰੂਰ ਹਾਸਲ ਹੋਵੇਗਾ।
ਮਿਲਿਆ ਹੋਏ ਨਾ ਵਿਛੜਾ ਜੇ ਮਿਲਿਆ ਹੋਈ,
ਜਿਹੜਾ ਸਾਈਂ ਤੇ ਚਰਨਾਂ ਵਿੱਚ ਅੰਤਰ ਆਤਮੇ ਮਿਲ ਗਿਆ ਪਿਆਰਿਓ, ਫਿਰ ਉਹ ਵਿਛੜਦਾ ਨਹੀਂ। ਜਿਹੜਾ ਸਹੀ ਅਰਥਾਂ ਵਿੱਚ ਅੰਦਰੋਂ ਮਿਲ ਗਿਆ ਤਿਤ ਜੋ ਉਸ ਸਾਈਂ ਦੇ ਚਰਨਾਂ ਵਿੱਚ ਸੀਤਾ ਗਿਆ, ਉਹ ਕਦੀ ਵੀ ਵਿਛੜਦਾ ਨਹੀਂ। ਤਿਤ ਹੈ ਸੀਤੋ, ਸੀਤਾ ਮਹਿਮਾ ਮਾਹ। ਜਿਹੜੇ ਸਾਈਂ ਦੀ ਸਿਫਤ ਸਲਾਹ ਵਿੱਚ ਸੀਤੇ ਗਏ ਨੇ, ਪਰੋਤੇ ਗਏ ਨੇ, ਹਾਂ ਸੀਤਾ ਸ਼ਬਦ ਜ਼ਰੂਰ ਵਰਤਿਆ, ਪਰ ਕਈ ਵਾਰੀ ਆ ਬਾਹਰ ਦੇ ਸੀਤੇ ਤਾਂ ਉੱਧੜ ਜਾਂਦੇ ਨੇ, ਪਰ ਪਿਆਰਿਓ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਜਿਹੜੇ ਅੰਤਰ ਆਤਮੇ ਮਿਲ ਗਏ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਕਦੀ ਨਹੀਂ ਵਿਛੜਦੇ। ਸਰੀਰਕ ਤੌਰ 'ਤੇ ਭਾਵੇਂ ਵੱਖ ਭਾਸਦੇ ਨੇ, ਪਰ ਪਿਆਰਿਓ ਉਹ ਖੈਣ ਜਿਉਂਦੇ ਜਾਗਦੇ ਰੱਬ। ਸਤਿਗੁਰੂ ਕਹਿੰਦੇ ਨੇ ਅੰਦਰੋਂ ਮਿਲੇ ਹੋਏ ਅੰਤਰ ਆਤਮੇ ਮਿਲੇ, ਕਦੀ ਵੀ ਉਹ ਵਿਛੜਦੇ ਨਹੀਂ।
ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ,
ਉਸ ਪਿਆਰੇ ਵਾਹਿਗੁਰੂ ਜੀ ਦੇ ਮਜੀਠੜੀ ਰੰਗ ਨਾਲ, ਉਸ ਸਾਈਂ ਦੇ ਜਪ ਤਪ ਨਾਲ ਜੋ ਪ੍ਰਸੰਗ ਚੱਲਦਾ, ਆਵਾ ਗੌਣ ਆਉਣ ਤੇ ਜਾਣ ਵਾਲਾ ਕੰਮ ਨਿਬੜ ਗਿਆ। ਹੁਣ ਕੋਈ ਪਾਬੰਦੀ ਨਹੀਂ, ਤੂੰ ਜ਼ਰੂਰ ਆਉਣਾ ਆਪਣੀ ਮਰਜ਼ੀ ਨਾਲ। ਗੁਰਮੁਖਾ, ਜਿਹੜੇ ਲੋਕਾਂ ਉੱਤੇ ਪਾਬੰਦੀ ਹੈ ਉਹਨੂੰ ਕਿਨਾਰਿਆਂ 'ਤੇ ਖਲੋਣਾ ਪੈਂਦਾ, ਉਹਨਾਂ ਦਾ ਇੱਕ ਕਿਨਾਰਾ ਹੀ ਰਹਿੰਦਾ, ਪਰ ਮਲਾਹ ਨੂੰ ਕਿਹੜਾ ਰੋਕੇਗਾ? ਬੇੜੀ ਲੈ ਕੇ ਤੁਰਿਆ, ਭਾਵੇਂ ਸੱਜੇ ਲਾ ਲੈ ਅਤੇ ਭਾਵੇਂ ਖੱਬੇ ਲਾ ਲੈ। ਗੁਰਮੁਖ 'ਤੇ ਆਵਾ ਗਾਉਣ ਦਾ ਕੋਈ ਵੀ ਕਾਨੂੰਨ ਲਾਗੂ ਨਹੀਂ। ਕੱਲ੍ਹ ਵੀ ਇੱਕ ਬੇਨਤੀ ਕਰਕੇ ਆਇਆ, ਦੁਨੀਆਂ ਵਿੱਚ ਕੋਈ ਵੀ ਬੰਦਾ ਸਮਾਨਤਾ ਨਹੀਂ ਪੈਦਾ ਕਰ ਸਕਿਆ, ਆਰਥਿਕ ਪੱਖੋਂ, ਸਰੀਰਕ ਪੱਖੋਂ, ਸੁਭਾਵਿਕ ਪੱਖੋਂ, ਆ ਬਾਹਰ ਦੇ ਸੰਸਾਰ ਦੇ ਨਿਜ਼ਾਮ ਪੱਖੋਂ ਕਿਸੇ ਨੇ ਵੀ ਬਰਾਬਰਤਾ ਪੈਦਾ ਨਹੀਂ ਕੀਤੀ। ਰੱਬ ਨੇ ਭਿੰਨਤਾ ਪੈਦਾ ਕੀਤੀ, ਅਸੀਂ ਪੜ੍ਹਦੇ ਹਾਂ ਬਾਣੀ ਵਿੱਚੋਂ, ਪਰ ਇੱਕ ਚੀਜ਼ ਪਰਮਾਤਮਾ ਨੇ ਬਣਾਈ ਜਿਹਨੇ ਸਮਾਨਤਾ ਪੈਦਾ ਕੀਤੀ, ਉਹ ਸੀ ਮੌਤ। ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ, ਸਮ ਕਰ ਮਾਰੇ, ਪਰ ਬੰਦੇ ਨੇ ਫਿਰ ਵਖਰੇਵਾਂ ਪਾ ਦਿੱਤਾ। ਤਕੜੇ ਪਿੱਛੇ ਹਜ਼ਾਰ ਬੰਦਾ ਤੁਰਿਆ, ਮਾੜੇ ਵਿਚਾਰੇ ਮਜ਼ਦੂਰ ਮੰਗ ਕੇ ਲਿਆਂਦੇ, ਅਰਥੀ ਚੁੱਕ ਲਜਾਈਏ, ਆ ਕਮੇਟੀ ਵਾਲਿਆਂ ਨੂੰ ਕਿਹਾ, ਮਿਊਂਸੀਪਲ ਕਮੇਟੀ ਨੂੰ, ਬੰਦਾ ਮਰ ਗਿਆ ਚੁੱਕ ਲਜਾਓ, ਛੱਡ ਹੀ ਕੋਈ ਸੀ। ਫਿਰ ਵਖਰੇਵਾਂ ਪਾਇਆ, ਇੱਕ ਉੱਤੇ ਟੀਨ ਘਿਓ ਦੇ ਚੰਦਨ ਦੀ ਲੱਕੜ ਅਤੇ ਦੂਜੇ ਵਿਚਾਰੇ ਲਈ ਪੈਸੇ ਮੰਗ ਕੇ ਲੱਕੜ ਲਿਆਂਦੀ, ਪਰ ਰੱਬ ਨੇ ਕਿਹਾ, ਅੱਗ ਨੇ ਕਿਹਾ, ਲੱਕੜਾਂ ਨੇ ਕਿਹਾ, ਕੀਮਤ ਵੱਖ ਵੱਖ ਹੋ ਸਕਦੀ ਹੈ, ਪਰ ਚੇਤੇ ਰੱਖੀ, ਸ਼ਾਮ ਨੂੰ ਦੇਖੀ ਸਵਾਹ ਦੀ ਢੇਰੀ ਦੋਨਾਂ ਦੀ ਇੱਕੋ ਜਿਹੀ ਬਣੇਗੀ। ਚੰਦਨ ਵਾਲੇ ਦੀ ਵੀ ਢੇਰੀ ਬਣਨੀ ਹੈ ਅਤੇ ਸਾਦੀ ਲੱਕੜ ਵਾਲੇ ਦੀ ਫਿਰ ਬਰਾਬਰਤਾ ਆ ਗਈ। ਪਰ ਜਦੋਂ ਤੁਰਿਆ ਨਾ, ਫਿਰ ਵਖਰੇਵਾਂ ਇਹ ਪੈ ਗਿਆ ਕਿ ਰੱਬ ਦੇ ਪਿਆਰੇ ਦਾ ਆਵਾਗੋਣ ਮਿਟ ਗਿਆ। ਸਤਿਗੁਰੂ ਨੇ ਕਿਹਾ, ਮੌਤ ਬਰਾਬਰਤਾ ਜ਼ਰੂਰ ਹੈ, ਪਰ ਚੇਤੇ ਰੱਖੀ ਅੱਗੇ ਤੁਰਨ ਦੀ ਬਰਾਬਰਤਾ ਨਹੀਂ। ਖਰ ਕੇ ਸੇਵਕ ਜੋ ਹਰ ਭਾਏ, ਆਵਾਗੋਣ ਨਿਵਾਰਿਆ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਸਭ ਇਕੱਠੇ ਹੋਏ ਆਇਆ, ਵੱਖਰੇ ਰਸਤੇ ਨੇ, ਸਭ ਇਕੱਠੇ ਹੋਏ ਆਇਆ। ਮਾਂ ਇੱਕ ਨੇ ਦੋ ਪੁੱਤਰ ਜੰਮੇ, ਅਰਥੀ ਇੱਕੋ ਘਰਾਂ ਵੀ ਘਰ ਵਿੱਚੋਂ ਨਿਕਲੀ, ਪਰ ਮਰਨ ਤੋਂ ਬਾਅਦ ਸਬਰ ਵੱਖਰਾ ਸੀ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਹੇ ਜੀ। ਜਿਨ੍ਹਾਂ ਨੇ ਭਜਨ ਬੰਦਗੀ ਕੀਤੀ, ਆਵਾ ਗਾਉਣ ਵਾਲਾ ਚੋਲਾ ਲਾ ਸੁੱਟਿਆ, ਕੋਈ ਉਹਨਾਂ 'ਤੇ ਪਾਬੰਦੀ ਨਹੀਂ। ਆਪਣੀ ਮਿਹਰ ਵਿੱਚ ਆਉਣ ਅਤੇ ਜਨ ਪਰਉਪਕਾਰੀ ਆਏ ਤਾਂ ਹੋ ਸਕਦਾ, ਪਰ ਆਵਾ ਗਾਉਣ ਉਹਨਾਂ ਦਾ ਖਤਮ ਹੋਇਆ ਹੈ।
ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ,
ਹਉਮੇ ਵਾਲੀ ਬਿਰਤੀ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ, ਅਤੇ ਅੰਦਰ ਦਾ ਚੋਲਾ ਪਿਆਰੇ ਦੀ ਸਿਫਤ ਸਲਾਹ ਵਿੱਚ ਸੀਤਾ ਗਿਆ, ਸੋਹਣਾ ਬਣ ਗਿਆ ਅੰਦਰ, ਮਨ ਨਾਮ ਵਿੱਚ ਜੁੜ ਗਿਆ, ਤੇ ਖੌਮੇ ਵਾਲੀ ਬਿਰਤੀ ਦਾ ਖਾਤਮਾ ਹੋਇਆ।
ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ।
ਗੁਰੂ ਜੀ ਦੇ ਬਚਨਾਂ ਦੁਆਰਾ ਇਹ ਫਲ ਮਿਲਿਆ ਕਿ ਸਹਿ ਕੇ ਅੰਮ੍ਰਿਤ ਬੋਲਾ, ਜਿਹਨੂੰ ਸਾਹਿਬ ਜੀ ਕਹਿ ਰਹੇ ਸਨ ਨਾ ਕਿ ਇੱਕ ਅਪੀਨੈ ਬਤਲੀ ਸਹਿ ਕੇ ਰੇ ਬੋਲਾ। ਹੁਣ ਕਹਿਣ ਲੱਗੇ ਜਦੋਂ ਜਪ ਤਪ ਕੀਤਾ, ਕਮਾਈ ਕੀਤੀ, ਹੁਣ ਸਖਤ ਬੋਲ ਨਹੀਂ ਅੰਮ੍ਰਿਤ ਬੋਲਾ, ਪਿਆਰੇ ਦੀ ਸਿਫਤ ਸਲਾਹ ਦੇ ਬੋਲ ਝੋਲੀ ਵਿੱਚ ਪੈ ਗਏ, ਪਿਆਰੇ ਦੇ ਅੰਮ੍ਰਿਤ ਬੋਲ ਕੰਨਾਂ ਵਿੱਚ ਪਏ। ਪਹਿਲਾਂ ਡਰਦਾ ਪਿਆ ਸੀ ਅੰਦਰ ਕਿ ਥਰ ਹਰ ਕੰਪੈ ਬਾਲਾ ਜੀਓ, ਪਰ ਹੁਣ ਦਾਤੇ ਨੇ ਮਿਹਰ ਕੀਤੀ ਜਦੋਂ ਜਪਿਆ, ਤੇ ਫਿਰ ਮਨ ਨੇ ਕਿਹਾ ਨਹੀਂ ਲੋਕੋ ਮੇਰਾ ਸ਼ੌ ਸਖਤ ਨਹੀਂ ਜੇ ਬੋਲਦਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਕੌੜਾ ਸਹਿ ਕੇ ਅੰਮ੍ਰਿਤ ਬੋਲਾ। ਉਸਨੇ ਅੰਮ੍ਰਿਤ ਬੋਲ ਇਹਨਾਂ ਸਰਵਣਾਂ ਦੇ ਕਟੋਰਿਆਂ ਵਿੱਚ ਪਾਏ।
ਨਾਨਕ ਕਹੇ ਸਹੇਲੀ ਹੋ ਸਹੁ ਖਰਾ ਪਿਆਰਾ।
ਆਦਿ ਗੁਰੂ ਨਿਰਾਕਾਰ ਦਾ ਸਾਕਾਰ ਦੀ, ਨਾਰਾਇਣ ਦੀ ਪ੍ਰਤੱਖ ਜੋਤ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਤ ਸੰਗੀ ਸਹੇਲੀਓ, ਮੇਰਾ ਸਾਈਂ ਮੇਰਾ ਪਿਆਰਾ ਖਸਮ ਵਾਹਿਗੁਰੂ ਬਹੁਤ ਹੀ ਪਿਆਰਾ ਹੈ, ਖਰਾ ਪਿਆਰਾ ਹੈ, ਅੱਤ ਦਾ ਪਿਆਰਾ ਹੈ, ਮਨ ਨੂੰ ਭਾਰਿਆ ਹੈ।
ਹਮ ਸਹਿ ਕੇਰੀਆਂ ਦਾਸੀਆਂ ਸੱਚਾ ਖਸਮ ਹਮਾਰਾ।
ਅਸੀਂ ਸਾਰੀਆਂ ਉਸ ਪਿਆਰੇ ਵਾਹਿਗੁਰੂ ਜੀ ਦੀਆਂ ਦਾਸੀਆਂ ਵਾਂ, ਤੇ ਉਹ ਪਿਆਰਾ ਵਾਹਿਗੁਰੂ, ਉਹ ਮੇਰਾ ਸਾਈਂ, ਉਹ ਖਸਮ ਸਭ ਦਾ ਮਾਲਕ ਹੈ, ਸਭ ਤੇ ਗਰੀਬ ਨਿਵਾਜੀ ਕਰਦਾ। ਗੁਰਮੁਖੋ ਆਓ ਯਤਨ ਕਰੀਏ, ਜਿਹੜੇ ਜਪਦੇ ਹੋ ਨਮਸਕਾਰ, ਜਿਹੜੇ ਨਹੀਂ ਸੱਚੀ ਮੁੱਚੀ ਬੇੜਾ ਬੰਨ ਲਈਏ, ਕਿਉਂਕਿ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਿ ਦੁੱਖਾਂ ਸੇਤੀ ਦਿਉ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੈ ਪਾਤਨੀ ਬੇੜਾ ਕਪਰਵਾਤ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਜੋ ਕਹਿੰਦੇ ਆ ਦਾਤਾ, ਕਿਨਕਾ ਮਾਤਰ ਕਮਾਨ ਦੀ ਸੂਝ ਬਖਸ਼ ਦੇ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਸੁਬਾ ਦੀ ਹੈ, ਜੋ ਸਤਿਕਾਰਯੋਗ ਸਿੰਘ ਸਾਹਿਬਾਨ ਜੀ ਨੇ, ਪ੍ਰਬੰਧਕ ਵੀਰਾਂ ਨੇ ਪ੍ਰੋਗਰਾਮ ਉਲੀਕਿਆ ਹੈ, ਉਸ ਮੁਤਾਬਕ ਕੱਲ੍ਹ ਸਵੇਰੇ ਆਪਾਂ ਯਤਨ ਕਰਾਂਗੇ ਕਿ 9 ਵਜੇ ਤੱਕ ਹੀ ਸੰਪੂਰਨਤਾ ਹੋ ਜਾਏ। ਹੋਈਆਂ ਭੁੱਲਾਂ ਬਖਸ਼ਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।